ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਾਰੀ ਮਹੱਲਾ ਚੌਥਾ ਘਰ ਪਹਿਲਾ ਚੌਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭੈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰ ਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਿਹ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਬਾਣੀ ਦੇ ਬੋਹਿਥ ਰੂਹਾਨੀਅਤ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਦਰਬਾਰ ਅੰਦਰ ਸਭਾਇਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਆਏ ਅੱਜ ਦੇ ਮੁੱਖ ਵਾਕ ਦਾ ਮੂਲ ਪਾਠ ਆਪ ਜੀ ਨੇ ਗ੍ਰੰਥੀ ਸਾਹਿਬਾਨ ਪਾਸੋਂ ਜੈਤ ਸ੍ਰੀ ਰਾਗ ਦੇ ਵਿੱਚੋਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਜੈਤ ਸ੍ਰੀ ਰਾਗ ਦਾ ਪਹਿਲਾ ਸ਼ਬਦ ਚੌਪ ਦੇ ਚਾਰ ਪਦਿਆਂ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਨੇ ਇਕਾਗਰਤਾ ਸਾਹਿਤ ਸਰਵਣ ਕੀਤਾ ਹੈ। ਨੇਮ ਦੇ ਮੁਤਾਬਕ ਸ਼ਬਦ ਕੀਰਤਨ ਆਸਾ ਜੀ ਦੇ ਵਾਰ ਦੇ ਕੀਰਤਨ ਤੋਂ ਪ੍ਰੰਤ ਮੁੱਖ ਵਾਕ ਦੇ ਅਨੁਵਾਦ ਦੇ ਵਿੱਚ ਆਪਣੀ ਸੁਰਤ ਨੂੰ ਇਕਾਗਰ ਕਰਦੇ ਹੋਏ ਅੱਜ ਦੇ ਪਾਵਨ ਮੁੱਖ ਵਾਕ ਦਾ मूल भाव सानू चौथे सतगुरु श्री गुरु रामदास महाराज जी ने जो फरमाया उपदेश सिख्या बख्शिश कीती है। गुरदेव जी फरमाउंदे हन, मेरे मन भज राम नाम सब अर्थ, गुरपूरै हर नाम दे रड़ाया, बिन नावै जीवन बिरथा। ए रहाउ वालियां पंगतियां हन जिस विच चौथे सतगुरु श्री अमृतसर साहिब दे बानी गुरदेव महाराज जी ने जो सिख्या बख्शिश कीती है। महाराज जी ने फरमाया है कि ए मेरे मन परमात्मा दा नाम राम नाम सिमरना कर, ए तेरे जिंदगी दे सारे मनोरथ इच्छावां जरूरतां पूरियां कर देगा। गुरु महाराज जी फरमाया है कि हुण कई बार सवाल उठदा है, कई प्राणी ये सवाल करदे भी नाम दी दात कित्थों प्राप्त होवे, तां महाराज कहिंदे कि पूर्ण गुरदेव दी संगत विच जा के उत्थे गुरु की सिख्या दे उत्ते चलना कर। पहला तां सिख गुरु द्वार आ के गुरु की संगत करदा है, गुरु के वचन सुनदा है, फिर उहदा मन गुरु के वाक दे विच जुड़दा है, ते जिवें जुड़दा फिर असीं अभ्यास करदे हां ते फिर उह परपक्क हुंदा, फिर दृढ़ता दे नाल जीवन दे विच वास कर जांदा है। इस वास्ते थोड़ा संकेत मात्र जे तुसी शब्द दे गंभीर अर्थ विच जाओगे तां गुरु रामदास जी ने जे ये वचन कहा भी पूर्ण गुरदेव जी ने मैनू नाम नूं दृढ़ कराया है, तां उहदा अर्थ भावे रहेगा कि उहनां दा ये इशारा श्री गुरु अमरदास जी वल है, क्योंकि वह उहनां दे गुरदेव हन। तां उहनां ने अपना संकेत किया भी उन्होंने पहला जोड़िया जपाया दृढ़ कराया, फिर उन्होंने ऐसी अवस्था दी भी उन्होंने गां संगत दे विच उही उपदेश नूं वंडिया, किरपा कीती है, बेअंत जीवन जोड़िया है। एक होर संकल्प भी है बाणी दे विच विशेष करके जदों आत्मक चिंतन हुंदा है तां उदों गुरदेव महाराज जी बड़े शब्द ऐसे ने जिहड़े मन नूं संबोधन करके करदे हन। विशेष कारण उहदा हुंदा जो इतिहास है कुछ निज जीवन हुंदा पर मन नूं दृढ़ कराउण दा अर्थ प्रयोजन इह भी हुंदा भी कोई प्राणी जदों असीं मन दे उत्ते आ के चिंतन करने उह सारिआं दा चिंतन भी हुंदा, हरेक प्राणी दा इक अपना मन है। जिद्दां इह गुरबाणी है, गुरबाणी साडे वास्ते आत्मक चिंतन है, गुरबाणी इतिहास नहीं है। कई बार आम तौर ते आपां उहदा साखी सुनन वास्ते रुचि रखदे हां, पर गुरबाणी साडा आत्मक चिंतन है। जदों महाराज ने इह संकेत कीता ते हरेक प्राणी नूं अपना मन गुरु के शब्द विच जदों स्थित करदा है, बाणी दे भाव नूं समझदा ते बाणी उहदे जीवन नूं इक राह दिंदी है, उस ते उहदियां कामनावां भी पूरियां हुंदियां ते कल्याण भी हुंदी है। बाकी जिन्ना समुचा शब्द सतगुरु जी का उचारण किया होया है इसे रहाउ वालियां पंगतियां नूं तस्दीक करदा है, भाव के बाकी रहाउ वालियां सारियां पंगतियां दे इसे रहाउ वालियां पंगतियां दियां परिक्रमा करदियां हन। इस वास्ते जिथे भी गुरु कीआं प्यारियां संगतां इत्थे मंजी हाल दवान हाल विखे जां माध्यम राहीं देश विदेश घर घर शहर शहर नगर नगर दुनिया दे कोने कोने दे विच अपनी सुरत शब्द नाल जोड़ के विराजमान हो, शब्द दा अनुवाद करन ते पहलां अपनी हाजरी मिल के गुरु चरणा विच लवाओ, उचारण करो सतनाम श्री वाहे गुरु साहिब जी।
सतनाम वाहे गुरु साहिब जी। जैत साड़ी महला चौथा घर पहला चौपदे ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਸਤਿਗੁਰੂ ਜੀ ਦਾ ਇਹ ਪਵਿੱਤਰ ਵਾਕ ਹੈ। ਪਹਿਲੇ ਘਰ ਦੇ ਵਿੱਚ ਸਤਿਗੁਰੂ ਜੀ ਨੇ ਇਸ ਨੂੰ ਗਾਇਨ ਕਰਨ ਦਾ ਸੰਕੇਤ ਕੀਤਾ ਹੈ। ਚਾਰ ਪਦਿਆਂ ਦਾ ਇਹ ਸ਼ਬਦ ਹੈ। ਗੁਰੂ ਮਹਾਰਾਜ ਜੀ ਨੇ ਸੰਖੇਪ ਮੰਗਲਾਚਰਨ ਕੀਤਾ ਹੈ ਤਾਂ ਕਿ ਹਰੇਕ ਸਿੱਖ ਨੂੰ ਮਰਜ਼ਾਦਾ ਮੁਤਾਬਕ ਇਹ ਬੋਧ ਹੋਵੇ ਕਿ ਪਰਮਾਤਮਾ ਇੱਕ ਹੈ ਤੇ ਇੱਕ ਪਰਮਾਤਮਾ ਤੇ ਸਭ ਸੰਸਾਰੀ ਜੀਵਾਂ ਦੀ ਬ੍ਰਹਿਮੰਡ ਦੀ ਉਤਪਤੀ ਹੁੰਦੀ ਹੈ, ਪਾਲਣਾ ਹੁੰਦੀ ਹੈ। ਸਾਰੇ ਪ੍ਰਾਣੀ ਫਿਰ ਉਸੇ ਵਿੱਚ ਹੀ ਜਾ ਸਮਾਉਂਦੇ ਹਨ। ਜੇ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਮਨੁੱਖ ਬ੍ਰਹਮ ਨੂੰ ਜਾਣ ਸਕਦਾ, ਹੋਰ ਕੋਈ ਵਿਧੀ ਨਹੀਂ ਹੈ ਗੁਰੂ ਤੋਂ ਬਿਨਾਂ। ਇਸ ਕਰਕੇ ਬਹੁਤ ਵਾਰ ਵਿਵੇਕੀ ਪੁਰਖ ਇਹ ਗੱਲ ਕਹਿ ਦਿੰਦੇ ਆ ਭਾਈ ਗੁਰੂ ਵਾਲੇ ਬਣੋ ਤੇ ਗੁਰੂ ਦੀ ਕਿਰਪਾ ਨਾਲ, ਕਿਉਂਕਿ ਬ੍ਰਹਮ ਦੀ ਆਪਣੇ ਮੂਲ ਦਾ ਬੋਧ ਹੁੰਦਾ। ਇਸ ਵਾਸਤੇ ਮਹਾਰਾਜ ਨੇ ਸੰਖੇਪ ਮੰਗਲ ਆਰੰਭ ਵਿੱਚ ਇਹ ਸਾਨੂੰ ਸਿੱਖਿਆ ਵਜੋਂ ਬਖਸ਼ਿਸ਼ ਕੀਤਾ ਹੈ।
ਮੇਰਾ ਹੀ ਅਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਰਹਾਉ ਵਾਲੀਆਂ ਪੰਕਤੀਆਂ ਨੂੰ ਗੁਰਦੇਵ ਜੀ ਅਨੁਵਾਦ ਕਰਦੇ ਫਰਮਾਉਂਦੇ ਹਨ ਕਿ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਨਾਮ ਵਸਿਆ ਹੈ। ਕਿਵੇਂ? ਮਹਾਰਾਜ ਰਹਾਉ ਵਾਲੀਆਂ ਪੰਕਤੀਆਂ 'ਚ ਦੱਸਦੇ ਨੇ ਕਿ ਗੁਰਦੇਵ ਨੇ ਦ੍ਰਿੜ ਕਰਾਇਆ, ਉਹਨਾਂ ਨੇ ਬੜੇ ਪ੍ਰੇਮ ਨਾਲ ਸਨੇਹ ਨਾਲ ਇਹ ਸਿੱਖਿਆ ਦਿੱਤੀ ਹੈ, ਮੇਰੇ ਮੱਥੇ 'ਤੇ ਹੱਥ ਰੱਖਿਆ ਅਤੇ ਸਿੱਖਿਆ ਦਿੱਤੀ ਹੈ। ਉਹ ਕੀ ਦਿੱਤੀ ਹੈ? ਉਹਨਾਂ ਨੇ ਗਿਆਨ ਦਿੱਤਾ, ਜਿਸ ਕਰਕੇ ਸੁਰਤ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਗਈ ਹੈ।
ਜਨਮ ਜਨਮ ਕੇ ਗਿਲ ਬਿਖ ਦੁੱਖ ਉੱਤਰ, ਗੁਰ ਨਾਮ ਦਿਓ ਰਹਿਣ ਰਾਥਾ।
ਜਨਮਾਂ ਜਨਮਾਂ ਦੇ ਵਿੱਚ ਕਈ ਪ੍ਰਾਣੀ ਕਈ ਪਾਪ ਕਰਮ ਕਰਦੇ ਨੇ, ਅਬੂਝ ਕਰਮ ਕਰ ਲੈਂਦੇ ਹਨ। ਫਿਰ ਉਹ ਹਿਸਾਬ ਕਿਤਾਬ ਲੇਖਾ ਜਨਮਾਂ ਜਨਮਾਂ ਦਾ ਬਣਿਆ ਰਹਿੰਦਾ ਹੈ। ਪਰ ਜਦੋਂ ਆਪਾਂ ਜਿੱਦਾਂ ਕਰਜ਼ ਉਤਾਰਨਾ ਹੁੰਦਾ ਨਾ, ਅਤੇ ਜੇ ਆਪਾਂ ਆਪਣੇ ਜੀਵਨ ਦੇ ਰੱਬੀ ਦਾਤ ਜਿਹੜਾ ਸਰੀਰ ਦਿੱਤਾ, ਸਵਾਸ ਦਿੱਤੇ ਨੇ, ਇਹਨੂੰ ਸਫਲਾ ਕਰਨਾ, ਅਤੇ ਗੁਰਦੇਵ ਜੀ ਕਹਿੰਦੇ ਹਨ ਜਦੋਂ ਗੁਰੂ ਕੀ ਸੰਗਤ ਮਿਲੇ ਫਿਰ ਪ੍ਰਾਣੀ ਇਹੋ ਜਿਹੇ ਕਰਮ ਕਰਦਾ ਜਿਵੇਂ ਕਿ ਸੇਵਾ ਕਰੇਗਾ, ਸਿਮਰਨ ਕਰੇਗਾ, ਗੁਰੂ ਕੀ ਸੇਵਾ ਕਰੇਗਾ ਜਾਂ ਸੰਗਤ ਦੀ ਸੇਵਾ ਕਰੇਗਾ, ਫਿਰ ਉਹ ਬਿਰਤੀ ਬਿਲਕੁਲ ਬਦਲ ਜਾਏਗੀ। ਜਨਮਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਇੱਕ ਜਨਮ ਦੇ ਵਿੱਚ ਇਸੇ ਜਨਮ ਦੇ ਵਿੱਚ ਕੱਟੇ ਜਾਂਦੇ ਹਨ। ਮਹਾਰਾਜ ਜੀ ਨੇ ਕਹਿੰਦੇ ਹਨ ਕਿ ਗੁਰੂਦੇਵ ਜੀ ਨੇ ਨਾਮ ਦੀ ਅਜਿਹੀ ਬਖਸ਼ਿਸ਼ ਕੀਤੀ ਹੈ ਕਿ ਬੜੇ ਜਨਮਾਂ ਜਨਮਾਂ ਦਾ ਜਿਹੜਾ ਕਰਜ਼ਾ ਸੀ, ਭਾਰ ਸੀ, ਪ੍ਰੇਨ ਕਰਜ਼ੇ ਤੋਂ ਭਾਵ ਹੈ, ਉਹ ਇਸ ਜਨਮ ਦੇ ਵਿੱਚ ਗੁਰਦੇਵ ਜੀ ਕਹਿੰਦੇ ਉਤਰ ਗਿਆ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਇਹ ਮੇਰੇ ਮਨ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ ਜਪਣ ਦੇ ਨਾਲ ਹੀ ਤੇਰੇ ਜੀਵਨ ਦੇ ਸਭ ਮਨੋਰਥ ਪੂਰੇ ਹੋ ਜਾਣਗੇ। ਇਸ ਵਾਸਤੇ ਚਾਰ ਪਦਾਰਥ ਵੀ ਧਰਮ ਅਰਥ ਕਾਮ ਮੋਖ ਇਹ ਪੂਰਨ ਹੋ ਜਾਣਗੇ। ਗੁਰਦੇਵ ਜੀ ਕਹਿੰਦੇ ਇਸ ਵਾਸਤੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਇਕਾਗਰ ਕਰ।
ਗੁਰ ਪੂਰੈ ਹਰ ਨਾਮ ਦਰੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰਨ ਗੁਰਦੇਵ ਜੀ ਨੇ ਕਿਰਪਾ ਕਰਕੇ ਸਿੱਖਿਆ ਬਖਸ਼ਿਸ਼ ਕਰਕੇ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕਰਾਇਆ ਹੈ। ਨਾਮ ਤੇ ਬਿਨਾਂ ਜੀਵਨ ਜਿਹੜਾ ਹੈ ਬੇਅਰਥ ਚਲੇ ਜਾਂਦਾ ਹੈ। ਅੱਜ ਤੀਸਰੇ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੀ ਹੈ। ਮੁੱਖ ਵਾਕ ਮੁਤਾਬਕ ਚੌਥੇ ਸਤਿਗੁਰੂ ਜੀ ਨੇ ਆਪਣੇ ਗੁਰਦੇਵ ਵੱਲ ਸੰਕੇਤ ਕੀਤਾ ਹੈ, ਉਹਨਾਂ ਦੀ ਕਿਰਪਾ ਨਾਲ ਇਹ ਰਹਿਮਤ ਹੋਈ ਹੈ। ਗੁਰਦੇਵ ਮਹਾਰਾਜ ਜੀ ਨੇ तीसरे गुरुदेव दा पावन प्रकाश 1479 ईस्वी नूं पिंड बासर के किला जिला श्री अमृतसर साहिब पिता तेज भान जी दे घर माता लक्ष्मी जी दी कुख तों होया। तेज भान जी दे चार सपुत्र सन, उन्हां दे विचों श्री गुरु अमरदास जी सब ते वड्डे सन। जिवें महाराज जी दी उम्र कहिंदे जदों 62 साल दी हुई, उत्तों पहला उन्हां दे कर्म जिहड़े सी, उन्हां ने तीर्थ यात्रा ते हरिद्वार चल के जाया करदे सी। बाद विच सतगुरु जी ने लगन बनी जिवें उन्हां दी संगत एक ब्रह्मचारी ना हुई, किवें फिर वह गुरु के दरबार दे विच गुरु अंगद साहब जी दे पास खडूर नगरी गए। इस ते भी आपां थोड़ी जिहड़ा लड़ीवार शब्द आएगा उहदे नाल आपां विचार करांगे। ते इस वास्ते आपां जो मुख वाक है, पहला सारी संगतां नूं महाराज दे प्रकाश पुरब लई वधाई रहे होवे। आपां जो सतगुरु गुरु रामदास जी ने जो शब्द उचारण कीता, आपां उहदा पूरा अनुवाद करन दे नाल इस महाराज दे पावन प्रकाश पुरब दे जिथे जिथे लोड़ मुताबक उन्हां दीआं सिखियावां, उन्हां दे परपकार आपां सांझे करांगे। गुरदेव जी फरमाउंदे हन इस वास्ते कि नाम तों बिना बंदे दा जीवन जिहड़ा है उह बेअर्थ चले जांदा है।
रहाउ बिन गुर मूड पए है मन मुख, ते मोह माया नित फाथा।
जिस तरह कोई प्राणी गुरु तों सखना रह जाए, वांझा रह जाए, तां उह व्यक्ति एवें दा बन जांदा है जिवें जिहनूं मन नूं ज्ञान ना मिले, रूहानीयत दी खुराक ना मिले, उह बंदा बिलकुल बेसमझ बन जांदा। किदां बनदा? अपनी मनमत करदा रहिंदा, जिहड़े पासे जुड़िया उसे पासे तुरिया रहिंदा। तां नित प्रत दे कर्म दे विच, माया दे बंधन दे विच, जां विशे विकार दे विच, जां हंकार दे विच बझिया रहिंदा है, ते उहदे विचों निकलना उहदे वास्ते गुरदेव तों बिना ना तां किसे सिखिया देगा, जां कोई गुरु का प्यारा मिल जाएगा, नहीं तां गुरदेव जी कहिंदे निता प्रत उहदे विच फसिया रहिंदा। एक शास्त्रकार ने बचन लिखिया भी साडी बाहरी जिंदगी तों कई बंदे कई संकेत करके सिखिया दे दिंदे आ। जे किसे ने इशनान नहीं कीता होवे, कहणगे भाई तूं मैला कचैला इशनान कर लै, ते अज नहीं उह कीता। पर जे कहना भी मन की बिरती पढ़ के ये गुरदेव कहणगे जां संगत भी तूं भाई तेरी अपनी बिरती नूं एकागर कर, तेरे काम नहीं चंगे है ना, ये तां गुरदेव ने कहना है। होर दनियावी बंदा नहीं कहेगा, क्योंकि दनियावी व्यक्ति दीआं लोड़ां जरूरतां एके जीआं हुंदीआं। तां महाराज कहिंदे गुरु तों बिना बंदा बेसमझ इन्ना हो जांदा, नेता प्रत माया दे विच फसदा है, लालची हो जांदा है। हां जी,
तिन साधु चरण न सेवे कब हो, तिन सब जन्म अकाथा।
जिन्हां ने कदे जाके साधु गुरमुखां दी संगत ही नहीं कीती, संगत विच नहीं जाके गए, कदे पहुंचे ही नहीं, कदे सिमरिया ही नहीं, उन्हां दा जिन्ना ही जन्म है ना भाव के जां जीवन दी यात्रा, वह अकाथा व्यर्थ चली जाती है, अकारथ चली जाती है। भाव के जिहड़े समें च रह के जिहड़ा कर्म करना सी वह नहीं कर पाउंदे, जिहड़े गुरु वाले नहीं बनदे हन।
जिन साधु चरण साध पग सेवे, तिन सफल यो जन्म सनाथा।
जिन्हां मनुखां ने साधु जना दे चरण जाके सत्संग विच सेवा कीती है, उन्हां दा सारा जन्म सफल हो जांदा है। असीं गुरुद्वार आउंदे हां, संगत दी सेवा रहत मर्यादा मुताबक गुरु घर दे विचों ही सानूं सिखण नूं मिल जांदी है। चाहे कि गुरु दरबार दे विच विछाउणे करवाउणे हन, तवाई दा कारज है, गुरु के लंगर दीआं सेवावां हन, लंगर बनाउणा है, पकाउणा है, छकाउणा है, उस ते पहलां दरबार ते हाजर हुंदे हन। जोड़े घरां दी सेवा है, भी तरतीब दे विच जोड़े भी संभाले जांदे ने, पहरेदारां पहरेदारियां हन, टहलुए सवेर अमृत वेले तों हाजरियां भरदे ने। ਤਾਂ ਮਹਾਰਾਜ ਕਹਿੰਦੇ ਕਿ ਜਿੰਨਾ ਸਾਧੂ ਚਰਨਾ ਸਤਸੰਗ ਦੇ ਵਿੱਚ ਸੇਵਾ ਨਿਭਾਈ ਹੈ ਉਹਨਾਂ ਦਾ ਸਾਰਾ ਜਨਮ ਜਿਹੜਾ ਹੁੰਦਾ ਵੀ ਗੁਰੂ ਜੀ ਦੀ ਦੇਖ ਰੇਖ ਨਿਗਰਾਨੀ ਦੇ ਵਿੱਚ ਬਤੀਤ ਹੋ ਜਾਂਦਾ ਹੈ।
ਮੁਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰ ਨਾਥ।
ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਪਰਵਾਇਆ ਮਾਲਕ ਗੁਰਦੇਵ ਮੈਨੂੰ ਆਪਣਾ ਦਾਸ ਬਣਾ ਲਓ। ਸਿੱਧੇ ਤੌਰ ਤੇ ਜੇ ਤੁਸੀਂ ਸਿੱਧੇ ਤੌਰ ਤੇ ਦਾਸ ਨਹੀਂ ਬਣਾਉਂਦੇ ਆਪਣੀ ਸੰਗਤ ਦੀ ਸੇਵਾ ਦਾ ਸੁਭਾਗ ਬਖਸ਼ਿਸ਼ ਕਰ ਦਿਓ ਜਿਹੜੇ ਤੁਹਾਡੇ ਦਾਸ ਆ ਉਹਨਾਂ ਦੀ ਸੇਵਾ ਵਾਸਤੇ ਮੈਂ ਹਾਜ਼ਰ ਹਾਂ। ਕਈ ਵਾਰ ਇੱਕ ਦਾਸ ਬੇਨਤੀ ਕਰਦਾ ਹੁੰਦਾ ਵੀ ਆਪਾਂ ਜੇਕਰ ਕੋਈ ਸਾਨੂੰ ਹੋਰ ਕਿਸੇ ਤਖੱਲਸ ਨਾਲ ਨਾ ਬੁਲਾਵੇ ਨਾ ਤਾਂ ਇੰਨਾ ਕਹਿ ਦੇਣਾ ਤੂੰ ਵੀ ਗੁਰੂ ਕਾ ਸਿੱਖ ਹੈ। ਸਾਨੂੰ ਕੋਈ ਕਹੇ ਵੀ ਤੂੰ ਗੁਰੂ ਕਾ ਸਿੱਖ ਆ ਇਹਨੂੰ ਸਧਾਰਨ ਲਕਬ ਨਾ ਸਮਝਿਆ ਕਰੋ ਕਿਉਂਕਿ ਸਿੱਖੀ ਦਾ ਬੈਂਡਾ ਬਹੁਤ ਲੰਬਾ ਹੈ। ਤਾਂ ਮਹਾਰਾਜ ਇੰਨਾ ਮਾਣ ਮਿਲ ਜਾਏ ਨਾ ਵੀ ਤੂੰ ਸਿੱਖ ਹੈ ਤੇ ਇਹਨੂੰ ਸਧਾਰਨ ਗੱਲ ਨਾ ਸਮਝੋ। ਤੇ ਜੇ ਸਿੱਖ ਨੂੰ ਸਿੱਖ ਦੀ ਸੇਵਾ ਕਰਨੀ ਪਏ ਜਾਂ ਅਦਾਬ ਕਰਨਾ ਪਏ ਇਹਨੂੰ ਬੜਾ ਭਾਗ ਸਮਝੋ ਕਿ ਉਹ ਗੁਰੂ ਕਾ ਹੈ। ਤਾਂ ਮਹਾਰਾਜ ਕਹਿੰਦੇ ਆਪਣੇ ਦਾਸਾਂ ਦਾ ਦਾਸ ਬਣਾ ਦਿਓ ਨਹੀਂ ਤੇ ਤੁਹਾਡੀ ਬੜੀ ਮਿਹਰ ਹੋਏਗੀ। ਤੁਸੀਂ ਜਗਤ ਦੇ ਸਵਾਮੀ ਹੋ ਗੁਰਮੁਖਾਂ ਦੀ ਸੇਵਾ ਦੇ ਦਿਓ ਮੈਂ ਵਡਭਾਗਾ ਸਮਝਾਂਗਾ ਮੇਰੀ ਜ਼ਿੰਦਗੀ ਦਾ ਰਾਹ ਬਣ ਜਾਏਗਾ।
ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ।
ਸਾਡਾ ਜੀਵਨ ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਅਗਿਆਨਤਾ ਦੇ ਵਿੱਚ ਸਾਡੇ ਕੋਲੋਂ ਪਦਾਰਥ ਹੋ ਸਕਦੇ ਨੇ ਪਰ ਗਿਆਨ ਤੋਂ ਹੀ ਨੇ ਰਹਿ ਜਾਂਦੇ ਹਾਂ। ਇਹ ਬੜੀ ਵਾਰ ਫਿਰ ਅੰਦਰੇ ਖਿਆਲ ਆਉਂਦਾ ਜਦੋਂ ਕੋਈ ਗੁਰਮੁਖਾਂ ਨੂੰ ਵੇਖਦੇ ਹੈ ਚਾਓ ਵੀ ਚੜ੍ਹਦਾ ਵੀ ਉਹਨਾਂ ਦਾ ਜੀਵਨ ਕਿੰਨਾ ਮਹਾਨ ਹੈ ਸ੍ਰੇਸ਼ਟ ਹੈ। ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਕਿਸੇ ਸਿੱਖ ਨੇ ਪੁੱਛਿਆ ਮਹਾਰਾਜ ਆਪਾਂ ਆਪਣੀ ਕਾਰ ਦੇ ਵਿੱਚ ਕ੍ਰਿਤ ਵਿੱਚ ਜੁੜੇ ਰਹਿੰਦੇ ਹਾਂ ਅਤੇ ਗੁਰਦੇਵ ਜੀ ਸਾਡਾ ਮਨ ਘਰਾਂ ਦੇ ਕੰਮਾਂ ਤੋਂ ਨਹੀਂ ਉਪਰਾਮ ਹੁੰਦਾ ਅਸੀਂ ਕਿੱਦਾਂ ਜੁੜ ਸਕਦੇ ਹਾਂ ਘਰ ਦੇ ਕੰਮ ਨਹੀਂ ਨਿਬੜਦੇ। ਅੱਗੇ ਗੁਰੂ ਜੀ ਨੇ ਕੀ ਉੱਤਰ ਦਿੱਤਾ ਉਹਨਾਂ ਨੇ ਕਿਹਾ ਦੇਖੋ ਮਨ ਜਿਹੜਾ ਵੀ ਉਹ ਬਹੁਤ ਸੂਖਮ ਹੈ ਉਹ ਸਥੂਲ ਚੀਜ਼ਾਂ ਨੂੰ ਜੇ ਫੜੇਗਾ ਨਾ ਤਾਂ ਮਨ ਜਿਹੜਾ ਹੈ ਉਹ ਟਿਕੇਗਾ ਨਹੀਂ। ਮਨ ਨਾਲੋਂ ਮਨ ਨੂੰ ਜੋੜਨ ਵਾਸਤੇ ਉਹਦੇ ਤੋਂ ਸੂਖਮ ਜਿਹੜੀ ਅਵਸਥਾ ਉਹ ਗੁਰੂ ਕਾ ਸ਼ਬਦ ਹੈ। ਤਾਂ ਗੁਰੂ ਕਾ ਸ਼ਬਦ ਮਨ ਦੀ ਸਿੱਧੀ ਖੁਰਾਕ ਹੈ। ਜੇ ਮਨ ਗੁਰੂ ਕੇ ਵਾਕ ਵਿੱਚ ਜੁੜ ਜਾਏਗਾ ਤਾਂ ਫਿਰ ਮਹਾਰਾਜ ਜੀ ਨੇ ਬਚਨ ਕਿਹਾ ਕਿ ਫਿਰ ਮਨ ਟਿਕ ਜਾਏਗਾ ਕਿਉਂਕਿ ਮਨ ਇੱਦਾਂ ਪਦਾਰਥ ਦੇ ਨਹੀਂ ਟਿਕੇ ਕਿਤੇ ਮੋਹ ਚ ਫਸੇਗਾ ਕਿਤੇ। ਤਾਂ ਮਹਾਰਾਜ ਕਹਿੰਦੇ ਕਿਸ ਤਰ੍ਹਾਂ ਅਸੀਂ ਮਾਰਗ ਤੇ ਚੱਲ ਸਕਦੇ ਹਾਂ ਪੰਥ ਦੇ ਰਸਤੇ ਤੇ ਕਿਵੇਂ ਚੱਲ ਸਕਦੇ ਹਾਂ।
ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ।
ਗੁਰਦੇਵ ਜੀ ਫਰਮਾਉਂਦੇ ਹਨ ਅਸੀਂ ਗਿਆਨ ਤੇ ਹੀਣੇ ਹਾਂ ਸਤਿਗੁਰੂ ਜੀ ਸਾਨੂੰ ਆਪਣਾ ਗਿਆਨ ਦਾ ਪੱਲਾ ਫੜਾ ਦਿਓ। ਕਿਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਰਾਜ ਕਹਿੰਦੇ ਪੱਲਾ ਫੜਾ ਦਿਓ ਤੇ ਮੈਂ ਤੁਹਾਡਾ ਸੇਵਕ ਤੁਹਾਡੇ ਉਹ ਪੱਲੇ ਨਾਲ ਉਸ ਸਿੱਖਿਆ ਨਾਲ ਮੇਰੀ ਕਲਿਆਣ ਹੋ ਜਾਏਗੀ। ਸਾਧ ਸੰਗਤ ਜੀ ਇਹ ਅੱਜ ਦੇ ਮੁੱਖ ਵਾਕ ਦਾ ਅਨੁਵਾਦ ਹੈ ਜੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਮਿਲ ਕੇ ਗੁਰੂ ਮਹਾਰਾਜ ਜੀ ਦੇ ਇਤਿਹਾਸਿਕ ਦਿਹਾੜਿਆਂ ਮਨਾਉਂਦਿਆਂ ਸ਼੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ 400 ਸਾਲਾ ਸ਼ਤਾਬਦੀ 16 ਵਿਸਾਖ ਤੋਂ ਲੈ ਕੇ 18 ਵਿਸਾਖ ਤੱਕ ਮਨਾਈ ਜਾ ਰਹੀ ਹੈ ਅੱਜ 30 ਤਰੀਕ ਅਤੇ ਕੱਲ੍ਹ 1 ਮਈ ਨੂੰ। ਇਹ ਉਹ ਪਾਵਨ ਨਗਰੀ ਹੈ ਜਿਸ ਅਸਥਾਨ ਦੇ ਉੱਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਵੀ ਗਏ ਭਾਈ ਮਰਦਾਨਾ ਜੀ ਦੇ ਸਹਿਤ। ਜਦੋਂ ਪੀਰੀ ਮੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਨੂੰ ਉਸ ਅਸਥਾਨ 'ਤੇ ਮਿਲੇ ਪਹਾੜੀ 'ਤੇ, ਉਦੋਂ ਗੁਰੂ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਸੀ। ਮਹਾਰਾਜ ਜੀ ਨੇ ਉਸ ਇਲਾਕੇ ਦੇ ਵਿੱਚ ਇੱਕ ਨਗਰੀ ਕੀਰਤਪੁਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕਰਕੇ ਉਹ ਨਗਰੀ ਜਿਹੜੀ ਸੀ ਵਸਾਉਣਾ ਕੀਤੀ। ਅੱਜ ਉਹਨੂੰ ਪੂਰੇ 400 ਸਾਲ ਜਿਹੜੇ ਨੇ ਸ਼ਤਾਬਦੀ ਮਨਾਈ ਜਾ ਰਹੀ ਹੈ, ਪੂਰੇ ਹੋਣ ਜਾ ਰਹੇ ਨੇ, ਅੱਜ ਵੀ ਮਨਾਈ ਜਾਣੀ ਹੈ, ਕੱਲ੍ਹ ਵੀ ਉਸੇ ਸਥਾਨ ਦੇ ਉੱਤੇ ਹੀ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਆਖਰੀ ਸਮਾਂ ਗੁਜ਼ਾਰਿਆ। ਇਸੇ ਸਥਾਨ 'ਤੇ ਬਾਬਾ ਗੁਰਦਿੱਤਾ ਜੀ ਦੇ ਘਰ, ਉਹਨਾਂ ਦੇ ਘਰ ਸ਼੍ਰੀ ਹਰ ਰਾਏ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਉਹ ਸਥਾਨ ਵੀ ਉੱਥੇ ਹੈ। ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਉੱਥੇ ਪ੍ਰਕਾਸ਼ ਹੋਇਆ। ਇਸੇ ਸਥਾਨ 'ਤੇ 6ਵੇਂ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ, ਗੁਰੂ ਹਰ ਰਾਏ ਸਾਹਿਬ ਜੀ ਜੋਤੀ ਜੋਤ ਸਮਾਏ। ਇਸ ਤਰ੍ਹਾਂ ਦੇ ਨਾਲ ਇਸ ਸਥਾਨ 'ਤੇ 9ਵੇਂ ਸਤਿਗੁਰੂ ਜੀ ਵੀ ਗਏ, ਫਿਰ 9ਵੇਂ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਸੀਸ ਵੀ ਇਸ ਸਥਾਨ 'ਤੇ ਜਦੋਂ ਦਿੱਲੀ ਤੋਂ ਆਇਆ ਇਸ ਸਥਾਨ 'ਤੇ ਲਿਆਂਦਾ ਗਿਆ। ਇੱਥੋਂ ਅੱਗੇ ਸ਼੍ਰੀ ਆਨੰਦਪੁਰ ਸਾਹਿਬ ਗਿਆ, ਦਸ਼ਮੇਸ਼ ਪਿਤਾ ਮਹਾਰਾਜ ਦੇ ਚਰਨ ਪਏ। 6 ਪਾਤਸ਼ਾਹੀਆਂ ਨੇ ਉਸ ਸਥਾਨ 'ਤੇ ਚਰਨ ਪਾਏ ਹਨ। ਇਹ ਪਵਿੱਤਰ ਦਿਹਾੜਾ ਸ਼ਤਾਬਦੀ ਵਜੋਂ ਜਿਹੜਾ ਹੈ ਕੱਲ੍ਹ ਪਿਛਲੇ ਤੋਂ ਆਰੰਭ ਹੋ ਕੇ ਅੱਜ ਅਤੇ ਕੱਲ੍ਹ ਮਨਾਇਆ ਜਾਣਾ। ਜਿੱਥੋਂ ਜਿੱਥੋਂ ਤਾਈਂ ਮਾਧਿਅਮ ਦੇ ਰਾਹੀਂ ਆਵਾਜ਼ ਜਾ ਰਹੀ ਹੈ, ਆਪ ਸਮੂਹ ਪਰਿਵਾਰਾਂ ਸਮੇਤ ਮਿਲ ਕੇ ਜਾਂ ਉਸ ਪਵਿੱਤਰ ਸਥਾਨ ਦੇ ਵੱਧ ਤੋਂ ਵੱਧ ਦਰਸ਼ਨ ਕਰੋ, ਆਪਣੇ ਬੱਚਿਆਂ ਨੂੰ ਜਾਣਕਾਰੀ ਦੇਵੋ ਅਤੇ ਜਾਂ ਉਹਨਾਂ ਨੂੰ ਇਸ ਵਾਰਤਾ ਤੋਂ ਜਾਣੂ ਕਰਾਓ, ਕਿਉਂਕਿ ਇਤਿਹਾਸ ਅਤੇ ਗੁਰੂ ਦੀਆਂ ਸਿੱਖਿਆਵਾਂ ਸਾਡੇ ਵਾਸਤੇ ਵਡਮੁੱਲੀ ਦਾਤ ਹਨ। ਸਮੂਹ ਸਤਸੰਗਤ ਜੀ, ਆਪ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਭਾਈ ਸਾਹਿਬ ਜੀ, ਤੁਸੀਂ ਆਪ ਜੀ ਲੜੀਵਾਰ ਜੋ ਗੁਰ ਸ਼ਬਦ ਹੈ ਮਾਰੂ ਰਾਗ ਦੇ ਵਿੱਚੋਂ ਸੁਲਹੇ ਬਾਣੀ ਤੀਸਰੇ ਸਤਿਗੁਰੂ ਜੀ ਦਾ ਵਾਕ ਹੈ, ਉਸ ਦਾ ਮੂਲ ਪਾਠ ਤੇ ਅਖਰੀ ਅਰਥ ਸਰਵਣ ਕਰੋ।
ਮਾਰੂ ਮਹੱਲਾ ਤੀਜਾ, ਨਦਰੀ ਭਗਤਾਂ ਲਾਹੋ ਮਿਲਾਏ।
ਤੀਸਰੇ ਗੁਰਦੇਵ ਜੀ ਫਰਮਾਉਂਦੇ ਹਨ, ਮਾਲਕ ਤੁਸੀਂ ਮਿਹਰ ਕਰਕੇ ਆਪਣੇ ਭਗਤਾਂ ਨੂੰ ਆਪਣੇ ਨਾਲ ਮੇਲ ਲੈਂਦੇ ਹੋ, ਕਿਉਂਕਿ ਕਾਰਨ ਹੁੰਦਾ ਬਾਣੀ ਦਾ ਬਚਨ, ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ, ਜੋ ਹਰ ਕਰੇ ਸੋ ਹਰ ਕਿਆਂ ਭਗਤਾਂ ਪਾਇਆ। ਗੁਰਦੇਵ ਜੀ ਦੇ ਪਾਸੋਂ ਇੱਕ ਗੱਲ ਵਿਸ਼ੇਸ਼ ਕਰਕੇ ਪਤਾ ਲੱਗੀ ਹੈ, ਜੋ ਮਾਲਕ ਕਰਦਾ ਹੈ ਉਹ ਮਾਲਕ ਦੇ ਭਗਤਾਂ ਨੂੰ ਪਿਆਰਾ ਲੱਗਦਾ ਹੈ।
ਭਗਤ ਸਲਾਹਨ ਸਦਾ ਲਿਵਲਾਏ,
ਜਿਹੜੇ ਭਗਤ ਜਨ ਹਨ ਉਹ ਸਦਾ ਹੀ ਸਲਾਹੁੰਦੇ ਹਨ, ਉਹਨਾਂ ਦੀ ਲੇਵ ਮਾਲਕ ਦੇ ਵਿੱਚ ਜੁੜ ਜਾਂਦੀ ਹੈ।
ਤਉ ਸਰਣਾਈ ਉਭਰਹਿ ਕਰਤੇ, ਆਪੇ ਮੇਲ ਮਿਲਾਇਆ।
ਇਹ ਕਰਤਾ ਪੁਰਖ ਜਿਹੜੇ ਵੀ ਪ੍ਰਾਣੀ ਤੇਰੀ ਸਰਨ ਦੇ ਵਿੱਚ ਆ ਜਾਂਦੇ ਹਨ ਉਹ ਤਰ ਜਾਂਦੇ ਹਨ, ਆਪੇ ਮੇਲ ਮਿਲਾਇਆ। ਤੁਸੀਂ ਆਪ ਆਪਣੇ ਆਪ ਨਾਲ ਮੇਲ ਕਰਾ ਦਿੰਦੇ ਹੋ। ਇੱਕ ਵਿਸ਼ੇਸ਼ ਇਹਦਾ ਨੁਕਤਾ ਨਕਾਤੀ ਹੈ, ਮਾਰੂ ਸੋਲੇ ਬਾਣੀ ਵਿੱਚ ਗੁਰਦੇਵ ਜੀ ਨੇ ਭਗਤਾਂ ਦੀ ਗੱਲ ਕੀਤੀ ਹੈ, ਤਾਂ ਗੁਰਦੇਵ ਜੀ ਦੇ ਜਿਹੜੇ ਇਹ ਕਥਨ ਨੇ, ਗੁਰੂ ਘਰ ਦੇ ਵਿੱਚ ਜਿਹੜਾ ਸਿੱਖ ਦਾ ਸੰਬੰਧ ਹੈ ਜਿਵੇਂ ਗੁਰੂ ਨਾਲ ਹੈ, ਪਰਮਾਤਮਾ ਦਾ ਉਵੇਂ ਭਗਤ ਨਾਲ ਹੈ। ਇਸ ਵਾਸਤੇ ਗੁਰੂ ਮਹਾਰਾਜ ਜੀ ਜਦੋਂ ਗੁਰੂ ਘਰ ਅਸੀਂ ਆਉਂਦੇ ਹਾਂ, ਸਾਡਾ ਨਾਤੇਦਾਰੀ ਦਾ ਸੰਬੰਧ ਸਿੱਖੀ ਵਾਲਾ ਹੈ ਗੁਰਦੇਵ ਨਾਲ, ਕਹਿੰਦੇ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦਾ ਇਹ ਵਾਕ ਹੈ, ਮਹਾਰਾਜ ਜੀ ਹਰ ਸਾਲ ਜਦੋਂ ਪੈਦਲ ਯਾਤਰਾ ਕਰਕੇ ਹਰਿਦੁਆਰ ਜਾਂਦੇ ਸੀ, ਇੱਕ ਵਾਰ ਇਵੇਂ ਹੋਇਆ ਕਿ ਰਸਤੇ ਵਿੱਚ ਇੱਕ ਮੇਰਾ ਪਿੰਡ ਆਉਂਦਾ ਅਤੇ ਰਸਤੇ ਵਿੱਚ ਸਰਾਵਾਂ ਬਣੀਆਂ ਹੁੰਦੀਆਂ ਸੀ ਜਿੱਥੇ ਸੰਗਤ ਅਕਸਰ ਪੜਾਅ ਕਰ ਲੈਂਦੀ ਸੀ, ਪੈਦਲ ਯਾਤਰਾ ਸੀ, ਠਹਿਰ ਜਾਂਦੇ ਸੀ। ਇੱਕ ਵਾਰ ਆਪ ਜੀ ਇੱਕ ਮੇਰੇ ਪਿੰਡ ਦੇ ਵਿੱਚ ਠਹਿਰੇ, ਉੱਥੇ ਜਦੋਂ ਆਰਾਮ ਕੀਤਾ, ਆਰਾਮ ਕਰਦੇ ਵਕਤ ਉੱਥੇ ਉੱਥੋਂ ਦਾ ਜਿਹੜਾ ਸਰਾਂ ਦਾ ਮਾਲਕ ਦੁਰਗਾ ਦਾਸ ਸੀ, ਉਹਨੇ ਕਹਿੰਦੇ ਮਹਾਰਾਜ ਦੇ ਚਰਨਾਂ ਦੇ ਵੱਲ ਤੱਕਿਆ ਤਾਂ ਉਹਨੇ ਉਹਨਾਂ ਦੇ ਚਰਨਾਂ ਦੇ ਵਿੱਚ ਪਦਮ ਦੇਖਿਆ। ਪਦਮ ਦੇਖ ਕੇ ਤੇ ਜਦੋਂ ਹਜ਼ੂਰ ਉੱਠੇ, ਅਕਸਰ ਅੱਜ ਇਹਦੇ ਬਦਲਵੇਂ ਰੂਪ ਕੀ ਹੈ, ਅੱਜ ਜੇ ਤਾਂ ਅਸੀਂ ਗੁਰਦੁਆਰਿਆਂ ਵਿੱਚ ਜਾਂ ਕਈ ਥਾਵਾਂ 'ਤੇ ਸਰਾਂ 'ਚ ਆਸਣ ਕਰਦੇ ਹਾਂ ਅਤੇ ਜਾਂਦੇ ਵਾਸਤੇ ਕਈ ਤਰ੍ਹਾਂ ਦਾ ਧੰਨਵਾਦ ਜਾਂ ਭੇਟਾ ਦਿੰਦੇ ਹਾਂ। ਜਦੋਂ ਆਪ ਜੀ ਉੱਠੇ ਉਹਨਾਂ ਨੇ ਉਸ ਨੂੰ ਭੇਟਾ ਦੇਣੀ ਚਾਹੀ ਭਈ ਅਸੀਂ ਤੇਰੇ ਥਾਂ 'ਤੇ ਆਰਾਮ ਕੀਤਾ, ਤੇਰਾ ਕੰਮ ਇੱਦਾਂ ਸੇਵਾ ਕਰਦਾ ਰਹਿ। ਉਸਨੇ ਹਜ਼ੂਰ ਦੇ ਚਰਨਾਂ ਕਵਲਾਂ 'ਚ ਪਦਮ ਦੇਖਿਆ ਸੀ। ਉਹ ਕਹਿਣ ਲੱਗਿਆ ਵੀ ਹੱਥ ਜੋੜ ਕੇ, ਮਹਾਰਾਜ ਤੁਹਾਡੇ ਚਰਨਾਂ ਕਵਲਾਂ ਦੇ ਵਿੱਚ ਪਦਮ ਹੈ, ਜਾਂ ਤੁਸੀਂ ਚੱਕਰਵਰਤੀ ਰਾਜੇ ਹੋ ਜਾਂ ਕੋਈ ਤਪੱਸਵੀ ਹੋ। ਅਤੇ ਮਹਾਰਾਜ ਨੇ ਕਿਹਾ ਵੀ ਆਪਣੀ ਭੇਟਾ ਦਾ। ਉਹਨੇ ਕਿਹਾ ਮੈਂ ਬੇਨਤੀ ਕਰਨੀ ਚਾਹੁੰਦਾ। ਗੁਰੂ ਜੀ ਕਹਿੰਦੇ ਦੱਸੋ। ਉਹ ਕਹਿੰਦਾ ਵੀ ਮੈਂ, ਤੁਸੀਂ ਮੇਰੇ ਨਾਲ ਵਾਅਦਾ ਕਰ ਲਓ ਕਿ ਆਉਣ ਵਾਲੇ ਸਮੇਂ 'ਚ, ਭਵਿੱਖ ਦੇ ਵਿੱਚ, ਜੇ ਕਿਸੇ ਤੁਸੀਂ ਉੱਚੇ ਮਰਾਤਬੇ ਜਾਂ ਸ਼ਖਸੀਅਤ ਨੂੰ ਪ੍ਰਾਪਤ ਹੋਵੋ, ਮੈਂ ਉਦੋਂ ਮੰਗਾਂ ਤੁਸੀਂ, ਤੁਹਾਡਾ ਦੇਣ ਵਾਸਤੇ ਹੱਥ ਵੱਡਾ ਹੋਵੇ ਅਤੇ ਮੇਰੀ ਮੰਗ ਵੱਡੀ ਹੋਵੇ, ਵੀ ਮੈਂ ਇਹਦਾ ਇਵਜ ਵੱਡੇ ਪੱਧਰ 'ਤੇ ਲਾਂ। ਮਹਾਰਾਜ ਕਹਿੰਦੇ ਉਹਨਾਂ ਨੇ ਠੀਕ ਕਹਿ ਕੇ ਚਲੇ ਗਏ। ਪੈਦਲ ਜਾਂਦੇ ਸੀ, ਜਿਵੇਂ ਕੋਈ ਪ੍ਰਾਣੀ ਲਗਾਤਾਰ ਕਿਸ ਸਥਾਨ 'ਤੇ ਯਾਤਰਾ ਕਰਦਾ ਅਤੇ ਉਹਨਾਂ ਦੇ ਕਈ ਜਾਣੇ ਉਹਨਾਂ ਨੂੰ ਚਾਹਣ ਵਾਲੇ ਹੋ ਜਾਂਦੇ ਆ, ਕਈ ਮਿਲਣ ਵਾਲੇ ਹੋ ਜਾਂਦੇ ਆ। ਇਸ ਤਰ੍ਹਾਂ ਹੋਇਆ ਕਿ ਗੁਰੂ ਮਹਾਰਾਜ ਨਾਲ ਇੱਕ ਬ੍ਰਹਮਚਾਰੀ ਜੁੜਿਆ। ਜਿਹੜੇ ਬ੍ਰਹਮਚਾਰੀ ਸੀ ਉਹਨੇ ਉਹਨਾਂ ਦੇ ਨਾਲ ਬੜਾ ਪ੍ਰਭਾਵਿਤ ਹੋਇਆ ਮਹਾਰਾਜ 'ਤੇ, ਵੀ ਇਹ ਤਾਂ ਪੈਦਲ ਯਾਤਰਾ ਕਰਦੇ ਨੇ, ਬੜੀ ਸ਼ਰਧਾ ਹੈ, ਭਾਵਨਾ ਹੈ। ਉਹਨਾਂ ਦੇ ਨਾਲ ਵਿਚਰਿਆ, ਰਾਤ ਇੱਕੇ ਥਾਂ 'ਤੇ ਠਹਿਰੇ, ਇੱਕੇ ਥਾਂ 'ਤੇ ਪ੍ਰਸ਼ਾਦਾ ਛਕਿਆ। ਯਾਤਰਾ ਕਰਦੇ ਕਰਦੇ ਉਹਨਾਂ ਨੇ ਪਿਛੋਕੜ ਪੁੱਛਿਆ। ਮਹਾਰਾਜ ਨੇ ਦੱਸਿਆ ਵੀ ਸਾਡਾ ਪਿੰਡ ਬਾਸਰ ਕੇ ਗਿੱਲਾਂ, ਇਹਨਾਂ ਦੇ ਘਰ ਪਰਿਵਾਰ ਆ ਕੇ ਠਹਿਰਿਆ। ਜਦੋਂ ਕਿਤੇ ਅੰਮ੍ਰਿਤ ਵੇਲੇ ਕੋਈ ਗੱਲ ਚੱਲੀ ਤਾਂ ਚੱਲਦਿਆਂ ਚੱਲਦਿਆਂ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਸੇਵਾ ਤਾਂ ਬੜੀ ਹੈ, ਤੁਸੀਂ ਗੁਰ ਧਾਰਨਾ ਕਿਹਨੂੰ ਕੀਤੀ ਹੈ? ਤਾਂ ਹਜ਼ੂਰ ਨੇ ਇਹ ਦੱਸਿਆ ਵੀ ਆਪਾਂ ਤਾਂ ਗੁਰ ਧਾਰਨਾ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਤੁਸੀਂ ਇੰਨਾ ਲੰਬਾ ਸਮਾਂ ਯਾਤਰਾ ਕਰਨੇ ਹੋ। ਤਾਂ ਗੁਰੂ ਜੀ ਨੇ ਕਿਹਾ ਵੀ ਆਪਾਂ ਗੁਰੂ 'ਤੇ ਅਜੇ ਧਾਰਨ ਨਹੀਂ ਕੀਤਾ। ਉਹ ਆਪ ਜੀ ਤੋਂ ਖਫਾ ਹੋ ਗਿਆ ਵੀ ਮੈਂ ਇੱਕ ਨਗੋਰੇ ਦੀ ਸੰਗਤ ਕੀਤੀ ਹੈ, ਇੱਦਾਂ ਗੱਲ ਕਹਿ ਕੇ ਚੱਲਦਾ ਬਣਿਆ, ਮੇਰੀ ਤਾਂ ਯਾਤਰਾ ਵੀ ਵਿਅਰਥ ਚਲੀ ਗਈ। ਪਰ ਆਪ ਜੀ ਨੂੰ ਉਹਦੇ ਬਚਨਾਂ ਦਾ ਉਹਨਾਂ ਨੇ ਬੁਰਾ ਨਹੀਂ ਮਨਾਇਆ, ਉਹਨਾਂ ਨੂੰ ਬਚਨ ਜਿਹੜੇ ਸੀ ਵਿੰਨ ਗਏ। ਕਈ ਉਮਰ ਵੀ ਲੰਘ ਗਈ, 62 ਸਾਲ ਦੀ ਜਿਹੜੀ ਉਮਰ ਹੋ ਚੁੱਕੀ ਸੀ, ਤਾਂ ਉਹ ਚਲਿਆ ਗਿਆ। ਉਹਨਾਂ ਨੂੰ ਉਹ ਗੱਲ ਜਿਹੜੀ ਸੀ ਉਹਨਾਂ ਦੇ ਦਿਲ ਦੇ ਵਿੱਚ ਵੱਜ ਗਈ। ਆਪ ਜੀ ਲਗਾਤਾਰ ਸੋਚਣ ਲੱਗੇ ਵੀ ਹੁਣ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ, ਮੈਂ ਕਿੱਥੇ ਕਿਸ ਨੂੰ ਕਹਾਂ ਵੀ ਇੰਨੀ ਉਮਰ ਹੋਈ ਹੈ ਵੀ ਮੈਂ ਗੁਰੂ ਧਾਰਨ ਕਰਨਾ, ਕੌਣ ਮਿਲਾਵੇਗਾ? ਜੇ ਅੱਜ ਤੱਕ ਨਹੀਂ ਪਤਾ ਲੱਗਿਆ ਅਤੇ ਜੇ ਮੈਂ ਕਿਸੇ ਨੂੰ ਗੁਰੂ ਧਾਰਨ ਕਰ ਵੀ ਲਿਆ ਅਤੇ ਕਿਹਨੂੰ ਧਾਰਨ ਕਰਾਂ, ਵੀ ਕਿੱਦਾਂ ਪਤਾ ਲੱਗੇਗਾ ਸੱਚਾ ਗੁਰੂ ਕੌਣ ਹੈ? ਹੁਣ ਸ਼ਬਦ ਜਿਹੜਾ ਸੀ ਇੱਕ ਇੱਦਾਂ ਦੀ ਗੱਲ, ਖਿਆਲਾਤ ਫੁਰਨਾ ਬਣੇਗਾ ਤਾਂ ਫਿਰ ਹੀ ਗਾਂਹ ਸਫ਼ਰ ਤੁਰੇਗਾ। ਮਹਾਰਾਜ ਜੀ ਦਾ ਮਨ ਦੇ ਵਿੱਚ ਇਹ ਬਿਰਹਾ ਬਣ ਗਿਆ ਵੀ ਮੈਂ ਗੁਰੂ ਧਾਰਨ ਕਰਨਾ। ਜਿਸ ਤਰ੍ਹਾਂ ਕੋਈ ਲਗਨ ਬਣ ਗਈ ਅਤੇ ਸੋਚਦੇ ਰਹਿੰਦੇ ਦਿਨੇ ਰਾਤ, ਇੱਦਾਂ ਹੋਇਆ ਕਿ ਉਹਨਾਂ ਦੇ ਪਰਾਤਾ ਜਿਹੜੇ ਸੀ ਮਾਨਕ ਚੰਦ, ਤਿੰਨਾਂ ਦੇ ਪੁੱਤਰ ਜੱਸੂ ਜੀ, ਉਹਨਾਂ ਦੇ ਜਿਹੜੇ ਸੁਪਤਨੀ ਸੀ ਬੀਬੀ ਅਮਰੋ ਜੀ, ਪੁਰਾਣੇ ਸਮੇਂ ਦੇ ਵਿੱਚ ਜਾਂ ਹੁਣ ਵੀ ਜਦੋਂ ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਜਾਂ ਬਾਣੀ ਨਾਲ ਜੁੜੀਆਂ, ਜਦੋਂ ਉੱਠ ਕੇ ਉਹ ਆਪਣਾ ਕਾਰਜ ਸ਼ੁਰੂ ਕਰਦੀਆਂ ਬਾਣੀ ਨਾਲ, ਬਾਣੀ ਪੜ੍ਹਦੀਆਂ, ਆਪ ਜੀ ਨੂੰ ਨਿੰਦਰਾ ਨਹੀਂ ਸੀ ਪਈ। ਅੰਮ੍ਰਿਤ ਵੇਲੇ ਦਾ ਰਮਨੀਕ ਵਾਤਾਵਰਨ ਸੀ। ਉਹਨਾਂ ਨੇ ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਪੜ੍ਹਨਾ ਕੀਤਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਤਉ ਗੁਣ ਨਾਹੀਂ ਅੰਤ ਹਰੇ, ਚਿਤ ਚੇਤ ਸਕੀ ਨਾ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਉਹਨਾਂ ਨੇ ਇਹ ਪਾਵਨ ਸ਼ਬਦ ਦੁੱਧ ਡਿੜਕਦੇ ਵਕਤ ਪੜ੍ਹੇ ਅਤੇ ਆਪ ਆਪਣੇ ਪਲੰਘ 'ਤੇ ਉੱਠ ਕੇ ਉਹਨੂੰ ਬੜੀ ਇਕਾਗਰਤਾ ਨਾਲ ਸੁਣਿਆ ਅਤੇ ਨੇੜੇ ਵੀ ਹੋਣ ਦੀ ਕੋਸ਼ਿਸ਼ ਕੀਤੀ, ਸਾਰੀ ਬਾਣੀ ਸੁਣੀ, ਤਦ ਮਨ ਦੇ ਅੰਦਰ ਇਹ ਲਗਨ ਬਣ ਗਈ ਵੀ ਇਹ ਸ਼ਬਦ ਮੇਰੇ ਵਾਸਤੇ ਉਚਾਰਨ ਕੀਤੇ ਗਏ ਹਨ ਜਿਵੇਂ, ਅਤੇ ਮੈਨੂੰ ਹੀ ਸੰਕੇਤ ਕੀਤਾ। ਅਤੇ ਜਦੋਂ ਦਿਨ ਚੜ੍ਹਿਆ ਉਹਨਾਂ ਨੇ ਜਾ ਕੇ ਉਹਨਾਂ ਤਾਂ ਹੀ ਪੁੱਛਿਆ ਕਿ ਬੇਟਾ ਤੁਸੀਂ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਸੀ ਉਹ ਸ਼ਬਦ ਕਿਹਨਾਂ ਦਾ? ਉਹਨਾਂ ਕਿਹਾ ਵੀ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ। ਤੁਸੀਂ ਇੱਕ ਗੁਰੂ ਨਾਨਕ ਸਾਹਿਬ ਉਹ ਤਾਂ ਹੁਣ ਇਸ ਸੰਸਾਰ 'ਤੇ ਨਹੀਂ ਹਨ, ਮੈਂ ਆਪਣੇ ਪਿਤਾ ਜੀ ਦੇ ਪਾਸੋਂ ਇਹ ਸ਼ਬਦ ਯਾਦ ਕੀਤਾ ਸੁਣਿਆ, ਤੁਸੀਂ ਮੇਰੀ ਉਹਨਾਂ ਨਾਲ ਭੇਟ ਕਰਾ ਦਿਓ। ਸ੍ਰੀ ਅਮਰਦਾਸ ਜੀ ਜਦੋਂ ਉਹਨਾਂ ਤਾਂ ਹੀ ਕਿਹਾ, ਉਹਨਾਂ ਕਿਹਾ ਮੈਂ ਤਾਂ ਉਹਨਾਂ ਦੀ ਆਗਿਆ ਬਿਨਾਂ ਜਾ ਨਹੀਂ ਸਕਦੀ ਮੇਰੇ ਪਿਤਾ ਜੀ। ਉਹਨਾਂ ਕਿਹਾ ਮੈਂ ਵੀ ਤੁਹਾਡੇ ਪਿਤਾ ਸਮਾਨ ਹੀ ਹਾਂ, ਤੁਸੀਂ ਮੇਰੇ 'ਤੇ ਪਰਉਪਕਾਰ ਕਰ ਦਿਓ। ਫਿਰ ਉਹ ਚੱਲ ਕੇ ਉਹਨਾਂ ਨੂੰ ਖਡੂਰ ਨਗਰ ਵਿਖੇ ਖਡੂਰ ਸਾਹਿਬ ਲੈ ਕੇ ਆਏ। ਜਦੋਂ ਮਹਾਰਾਜ ਜੀ ਦੇ ਪਾਸੋਂ ਆਗਿਆ ਲੈਣ ਗਏ ਵਾਸਤੇ ਗਏ ਉਹਨਾਂ ਦੇ ਪੁੱਤਰੀ ਬੀਬੀ ਅਮਰੋ ਜੀ, ਗੁਰੂ ਅੰਗਦ ਦੇਵ ਜੀ ਨੇ ਖੁਦ ਕਿਹਾ ਸੀ ਵੀ ਉਹਨਾਂ ਨੂੰ ਤੁਸੀਂ ਲੈ ਕੇ ਆਇਓ ਅਤੇ ਅੱਗੇ ਲੈ ਆਓ ਬਿਨਾਂ ਦੱਸਣ 'ਤੇ। ਆਪ ਜੀ ਜਦੋਂ ਫਿਰ ਉੱਥੇ ਗਏ, ਜਿਹੜਾ ਨਾਤਾ ਸਿੱਖੀ ਵਾਲਾ ਹੈ ਨਾ, ਗੁਰੂ ਜੀ ਗੁਰੂ ਅੰਗਦ ਦੇਵ ਜੀ ਨੇ ਆਪਣੀਆਂ ਬਾਹਾਂ ਪਸਾਰੀਆਂ, ਪਰ ਉਹਨਾਂ ਨੇ ਉਹਨਾਂ ਦੇ ਚਰਨਾਂ 'ਚ ਮੱਥਾ ਟੇਕ ਕੇ ਕਿਹਾ, ਮਹਾਰਾਜ ਮੈਂ ਰਿਸ਼ਤੇਦਾਰੀ ਦੇ ਹਿਸਾਬ ਨਾਲ ਨਹੀਂ ਤੁਹਾਡੇ ਪਾਸ ਆਇਆ, ਮੈਂ ਸਿੱਖੀ ਦੇ ਹਿਸਾਬ ਨਾਲ ਆਇਆ। ਤਾਂ ਮਹਾਰਾਜ ਦੇ ਉੱਥੇ ਰਹਿ ਕੇ ਫਿਰ ਲੰਬਾ ਸਮਾਂ ਉਹਨਾਂ ਸੇਵਾ ਕੀਤੀ ਹੈ। ਆਪ ਸਾਰੀਆਂ ਸੰਗਤਾਂ ਇਤਿਹਾਸ ਤੋਂ ਵੀ ਜਾਣੂ ਹੋ ਕਿ ਕੁਝ ਸਮਾਂ ਰਹਿ ਕੇ ਉੱਥੇ ਫੈਸਲਾ ਕਰ ਲਿਆ ਰਹਿਣ ਦਾ। ਸੇਵਾ ਕੀਤੀ ਮਹਾਰਾਜ ਨੇ ਲਗਾਤਾਰ, ਜਲ ਢੋਣ ਦੀ ਸੇਵਾ ਬੜੀ ਕਠਿਨ ਸੀ। ਹੁਣ ਤਾਂ ਲੰਗਰ ਦੇ ਵਿੱਚ ਜਲ ਉੱਥੇ ਪਹੁੰਚ ਜਾਂਦਾ, ਦੂਰੀ ਤੋਂ ਲਿਆਉਣਾ ਬਿਆਸਾ ਦਰਿਆ ਤੋਂ। ਇਸ ਦੇ ਅੰਤਰਗਤ ਮਹਾਰਾਜ ਦੇ ਵਾਕ ਉਹਦਾ ਭਾਈ ਸਾਹਿਬ ਜੀ ਪਾਸੋਂ ਆਪਾਂ ਲੜੀਵਾਰ ਸ਼ਬਦ ਦਾ ਅਨੁਵਾਦ ਅਤੇ ਗੁਰੂ ਜੀ ਦੇ ਜੀਵਨ ਦੇ ਪੱਖ ਜਿਹੜੇ ਆਪਣਾ ਸਾਂਝੇ ਕਰਾਂਗੇ। ਇਕਾਗਰਤਾ ਸਹਿਤ ਲੜੀਵਾਰ ਸ਼ਬਦ ਵਿਚਾਰ ਨਾਲ ਜੁੜੋ ਜੀ।
ਗੁਰੇ ਸ਼ਬਦ ਭਗਤ ਸੁਹਾਈ,
ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜਦੇ ਹਨ ਉਹੀ ਪਰਮਾਤਮਾ ਦੀ ਭਗਤੀ ਦੇ ਵਿੱਚ ਸੋਭਨੀਕ ਹੁੰਦੇ ਹਨ, ਲੀਨ ਹੋ ਜਾਂਦੇ ਹਨ।
ਅੰਤਰ ਸੁਖ ਤੇਰਾ ਮਨ ਭਾਈ,
ਮਹਾਰਾਜ ਜੀ ਕਹਿੰਦੇ ਹਨ ਫਿਰ ਇੱਕ ਹੁੰਦਾ ਅਸੀਂ ਇੱਧਰ ਉੱਧਰ ਦੇਖਦੇ ਹਾਂ, ਜਿਹੜੇ ਭਗਤੀ ਨਾਲ ਜੁੜ ਜਾਂਦੇ ਹਨ ਉਹਨਾਂ ਦੇ ਅੰਦਰ ਹੀ ਸੁੱਖ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ।
ਮਨ ਤਨ ਸੱਚੀ ਭਗਤੀ ਰਾਤਾ, ਸੱਚੇ ਸਿਉ ਚਿਤ ਲਾਇਆ।
ਉਸ ਜਗਿਆਸੂ ਦਾ ਮਨ ਤਨ ਸੱਚੀ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਜਾਂਦਾ ਹੈ, ਸੱਚੇ ਨਾਲ ਚਿੱਤ ਜੁੜ ਜਾਂਦਾ ਹੈ।
ਹਉਮੈ ਵਿੱਚ ਸਦ ਜਲਾ ਸਰੀਰਾ,
ਜਿਹੜੇ ਮਨੁੱਖ ਗੁਰੂ ਕੇ ਸ਼ਬਦ ਤੋਂ ਵਾਂਝੇ ਹਨ ਤਾਂ ਵਿਸ਼ੇ ਵਿਕਾਰਾਂ ਦੇ ਵੱਸ ਵਿੱਚ ਪਏ ਰਹਿੰਦੇ ਹਨ, ਉਹਨਾਂ ਦਾ ਸਰੀਰ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਹੀ ਸੜਦਾ ਰਹਿੰਦਾ ਹੈ।
ਕਰਮ ਹੋਵੇ ਪਿੱਟ ਗੁਰ ਪੂਰਾ,
ਬੜਾ ਜ਼ਿੰਦਗੀ ਦਾ ਚੰਗਾ ਕਰਮ ਹੋਵੇ ਤੇ ਫਿਰ ਪੂਰਨ ਗੁਰਦੇਵ ਨਾਲ ਭੇਟ ਹੁੰਦੀ ਹੈ। ਕਿਤੇ ਇਤਿਹਾਸ ਦੇ ਵਿੱਚ ਵਾਰਤਾ ਆਉਂਦੀ ਹੈ, ਭਾਈ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਕਹਿੰਦੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਗੁਰੂ ਕੀ ਵਾਰਤਾ ਹੁੰਦੀ ਸੀ ਤੇ ਉਹਨਾਂ ਦੇ ਮਸਾਹਿਬ ਸਿੱਖ ਸੀ ਭਾਈ ਜੀਵਾ ਜੀ, ਜਿਹੜੇ ਲੰਗਰ ਬਣਾਉਂਦੇ ਸੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਸ ਜਦੋਂ ਸ੍ਰੀ ਅਮਰਦਾਸ ਜੀ ਰਹਿਣ ਦਾ ਨਿਰਣਾ ਕੀਤਾ, ਉਹਨਾਂ ਭਾਈ ਜੀਵਾ ਜੀ ਨੂੰ ਜਾ ਕੇ ਪੁੱਛਿਆ ਮੈਨੂੰ ਕੋਈ ਸੇਵਾ ਦਿਓ। ਉਹਨਾਂ ਕਿਹਾ ਤੁਸੀਂ ਜਲ ਢੋਣ ਦੀ ਸੇਵਾ ਲੈ ਲਓ, ਨਾਲ ਗੁਰੂ ਕੇ ਲੰਗਰ ਦੇ ਵਿੱਚ ਜਲ ਭੇਟ ਕਰਨਾ, ਛਕਾਉਣਾ, ਹਰੇਕ ਤਾਈਂ ਲਿਆਉਣਾ। ਫਿਰ ਸਹਿਜੇ ਸਹਿਜੇ ਉਹਨਾਂ ਦੀ ਸੇਵਾ ਜਿਹੜੀ ਸੀ ਨਾ, ਗੁਰੂ ਦੀ ਭੇਟ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਦਾ ਜਿੰਮਾ ਮਿਲ ਗਿਆ, ਨੇੜੇ ਹੋ ਗਏ ਮਹਾਰਾਜ ਦੇ। ਉਹਨਾਂ ਦੇ ਵਾਕਾਂ ਦੇ ਨਾਲ ਸ਼ਰਧਾ ਨਾਲ ਇੰਨੇ ਨੇੜੇ ਹੋਏ, ਪੂਰਨ ਗੁਰਦੇਵ ਦੀ ਭੇਟ ਹੋ ਗਈ।
ਅੰਤਰ ਅਗਿਆਨ ਸ਼ਬਦ ਬੁਝਾਏ, ਸਤਿਗੁਰ ਤੇ ਸੁਖ ਪਾਇਆ।
ਜਿਹੜਾ ਅੰਤਰ ਅਗਿਆਨ ਸੀ, ਜਦੋਂ ਗੁਰੂ ਕਾ ਸ਼ਬਦ ਨਾਲ ਮੇਲ ਹੋਣ ਲੱਗਿਆ ਗੁਰੂ ਕੀ ਸੰਗਤ ਦੇ ਵਿੱਚ, ਗੁਰੂ ਕੇ ਸ਼ਬਦ ਤੋਂ ਸੁਖ ਪ੍ਰਾਪਤ ਹੋਇਆ ਹੈ।
ਮਨਮੁਖ ਅੰਧਾ ਅੰਧ ਕਮਾਏ,
जेकर कोई प्राणी अपनी मनमत करता है, मनमुख मनमुख हुंदा जिहड़ा अपने मन मर्जी करता है, मन दे पिछे तुरिया रहिंदा, उह फिर अपने जीवन दे विच ज्ञान तो ही ना हो के अंध कर्म कमाउंदा है।
बहु संकट जोनी परमाए,
बड़ा संकट चलदा कई जोनिया दे विच आउंदा भटकदा है।
जम का जेवड़ा कदे न काटा है, अंते बहु दुख पाया।
फिर ऐसे प्राणी दे बेमुख दे उदे सिर दे उत्तों कदे भी जमा दी फाई नहीं कटी जांदी, अंतम समय दे वेच फिर होर बहुत दुखी हुंदा है।
आवण जाना शब्द निवारे,
आउना संसार दे उते आउना ते संसार तो जाना है, ए गुरु के शब्द दे राही ही जीवन यात्रा सफल हुंदी है। भाव के आउना जाना गुरु के शब्द दे राही निबड़दा है।
सच नाम रखे उर तारे,
जेड़ा गुरु का प्यारा है वो अपने जीवन दी मर्यादा दे विच सच दे नाम नू अपने हिरदे विच टका रखदा है।
गुर कै शब्द मरे मन मारे, होमे जाए समाया।
कहिंदे जेड़े गुरु के शब्द दे विच अपने अंदरों अज्ञानता नू मार दे हन, महाराज कहिंदे ओ ब्रह्म दे विच परमात्मा दे विच लीन हो जांदे हन।
आवण जाणै परजव गोई,
जे संसार दे उत्ते असीं बार बार जन्म लै के भी आईए पर जे गुरु नहीं धारण कीता, किन्नी दुनिया आउंदी जांदी है, संबंधी नहीं बनदा, एदा परज बहुत संसारी जीव एदा ही खवार हुंदे हन, उना दी मन दी बिरती होर नी पासी भटकदी रहिंदी है।
जिन सतगुर थिर कोए न होई,
सतगुरु जी तो बिना कोई भी होर अस्थान नी जिथे मन अडोल हो जाए टिक जाए।
अंतर जोत शब्द सुख वसिया, ज्योति जोत मिलाया।
जिथे गुरुदेव जी ने फरमाया है जदों मनुख दा मन बिरती गुरु दे शब्द विच जुड़दी है, फिर उथे उहदा हिरदा अंतरमुखी हो जांदा है। महाराज जी कहिंदे इस वास्ते इदां हुंदा जिवें जोत ना जोत मिली, ते बाहर दे सिट्टे की होणगे, कोई इदां होएगा बिरती सबर वाली होएगी, होर किसे दी परवाह नहीं करेगा। जदों आप जी गुरु अंगद देव जी दी सेवा विच हजूर लग गए, जल ढोन की सेवा विच जुड़े, ते कई ने कई तरह के बोल भी कहे कि ये तो हुण बिरध उम्र सी, कई हुण तां आराम करन दी उम्र सी, कई ने जिदा दे बंदे अंदर इंसान अंदर गल आ जांदी, कई कहा भी हो सकदा घर ना पुछ गिछ होवे इत्थे आ के सेवा करन लग पए ने, पर सारियां गल्लां उन्हां नूं सुनाई भी दिंदियां सी, दिखाई भी दिंदियां सी, पर सेवा नहीं छड्डी उन्हां ने। फिर कहिंदे जदों उहदे जिहड़े नतीजियां दे विचों इह सी कि जदों गुरु अंगद देव जी ने एक साल पिछों अपनी संगत दे विचों जिहड़े सेवा करन वालियां शख्सियतां सी उन्हां नूं गुरु जी ने सन्मानित कीता, उहदे विच आपदा नाम आया श्री अमरदास जी दा, उन्होंने उन्होंने प्रसन्न होकर सरोपा दिता। पर उन्होंने एवें सरोपे का अदब किया भी इन्हें भी जिमें आप कई बार अज सरोपे एवें करने भी दिता तो उतार के रख दिता, उन्होंने अपने शीश से सजा लिया, उन्होंने सजा के दे उत्ते घड़ा चक के लिया भी सेवा भी इस करके मिले उन्होंने होर मजबूती नाल दृढ़ता नाल सेवा कर लगे। कहिंदे दूसरा साल सेवा करदिया लंघिया, तीसरा साल सेवा करदिया लंघिया, फिर जिहड़े कुछ लोग गल्लां करने हुंदे आ जां जिहड़े ते सरदालू हुंदे आ प्रभावित हो जांदे आ भी सेवा करनी औखी है, जिहड़िआं ने सेवा नहीं कीती हुंदी उह गल्लां करदे आ ठीक है, फिर उह चुप होण लग पए भई आपां तां कर नहीं सकदे ते इन्हां ने नभा के दस खा दित्ती, फिर उह चुप मतलब कि इह कदों तक इह तां इह तां इक निरंतर हो रही है, इह तां दिखावा भी नहीं है, इह तां प्रेम बन गया। भाई गुरदास जी ने एक गल कही है, गुरु अमरदास महाराज जी दे रिश्ते वजों ओह ਭਤੀਜੇ ਲੱਗਦੇ ਸੀ। ਉਹਨਾਂ ਨੇ ਕਿਹਾ ਵੀ ਪੀਰ ਮਰੀਦਾ ਪਿਰਹੜੀ ਗਾਵਣ ਪ੍ਰਭਾਤੀ, ਅਤੇ ਗੁਰੂ ਦੀ ਅਤੇ ਸਿੱਖ ਦੀ, ਪੀਰ ਅਤੇ ਮਰੀਦ ਦੀ ਇਵੇਂ ਪ੍ਰੀਤ ਹੁੰਦੀ ਹੈ ਵੀ ਬਿਨਾਂ ਕਿਸੇ ਅਲਾਰਮ ਤੋਂ, ਬਿਨਾਂ ਕਿਸੇ ਦੇ ਜਗਾਉਣ ਤੋਂ ਆਪੇ ਜਾਗਦੇ ਆ। ਅੰਮ੍ਰਿਤ ਵੇਲੇ, ਸਭ ਦੇ ਪਹਿਲੇ ਵੇਲੇ ਉਹ ਸੇਵਾ ਨਿਭਾਉਂਦਿਆਂ ਇੱਦਾਂ ਨਿਰੰਤਰ ਆਪ ਜੀ ਨੇ ਲੰਬਾ ਸਮਾਂ ਸੇਵਾ ਕੀਤੀ। ਰਹਿ ਬਦਲਣ ਲੱਗ ਪਈ ਵੀ ਇੰਨੀ ਬੰਦਗੀ ਹੈ। ਜਪਜੀ ਸਾਹਿਬ ਦਾ ਪਾਠ, ਕਹਿੰਦੇ ਮਹਾਰਾਜ ਜੀ ਜਦੋਂ ਤੱਕ ਪੁੱਠੇ ਪੈਰੀਂ ਤੁਰਦੇ ਸੀ, ਜਦੋਂ ਚੱਲ ਕੇ ਜਾਂਦੇ ਸੀ ਖਡੂਰ ਨਗਰੀ ਤੋਂ, ਤੇ ਜਦੋਂ ਪੂਰਾ ਹੁੰਦਾ ਫਿਰ ਬਿਆਸਾ ਦਰਿਆ ਨੂੰ ਰੁਖ ਕਰ ਲੈਂਦੇ।
ਪੰਚ ਦੂਤ ਚਿਤ ਵਹੇ ਵੇਕਾਰਾ,
ਜਿਹੜੇ ਪ੍ਰਾਣੀ ਨੂੰ ਪੰਜ ਦੂਤ ਜਿਹੜੇ ਹਨ ਉਹਦੇ ਅੰਦਰ ਵਿਕਾਰ ਵਾਸ ਕਰ ਜਾਂਦੇ ਹਨ। ਜਦੋਂ
ਮਾਇਆ ਮੋਹ ਕਾ ਇਹੋ ਪਸਾਰਾ,
ਮਾਇਆ ਮੋਹ ਦਾ ਇਹੀ ਪਸਾਰਾ ਹੈ, ਜੇ ਪੰਜ ਜਿਹੜੇ ਵਿਸ਼ੇ ਵਿਕਾਰ ਜਦੋਂ ਵਾਸ ਕਰਦੇ ਆ, ਬੰਦਾ ਉਵੇਂ ਦੇ ਕਰਮ ਕਰਦਾ, ਉਵੇਂ ਦਾ ਹੀ ਉਹਦੇ ਉੱਤੇ ਉਹਦਾ ਕਰਮ ਕਰਦਾ, ਉਵੇਂ ਦਾ ਉਹਦਾ ਬੋਲ ਹੁੰਦਾ ਹੈ।
ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸ ਆਇਆ।
ਜਿਹੜੇ ਪ੍ਰਾਣੀ ਗੁਰੂ ਕੀ ਸੇਵਾ ਕਰਦੇ ਹਨ ਉਹ ਮੁਕਤ ਹੋ ਜਾਂਦੇ ਹਨ। ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਜਿਹੜੇ ਆ ਪੰਜ ਦੂਤ ਨੇ, ਉਹਨਾਂ ਦੇ ਵਸ ਦੇ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਵਿਸ਼ੇ ਵਿਕਾਰ ਨਹੀਂ ਸਤਾਉਂਦੇ ਹਨ। ਉਹਨਾਂ ਦੇ ਅੰਦਰੋਂ ਪੰਜ ਪ੍ਰਕਾਰ ਦੇ ਗੁਣ ਪ੍ਰਗਟ ਹੋਣ ਲੱਗ ਪੈਂਦੇ ਹਨ, ਸਤ, ਸੰਤੋਖ, ਧਰਮ, ਵਿਚਾਰ, ਦਇਆ, ਇਹ ਤੇ ਆਦਿਕ ਗੁਣ ਵਾਸ ਕਰਦੇ ਹਨ।
ਬਾਜ ਗੁਰੂ ਹੈ ਮੋਹ ਗੁਬਾਰਾ,
ਗੁਰਦੇਵ ਤੋਂ ਬਿਨਾਂ ਮਨੁੱਖ ਦਾ ਜੀਵਨ ਮੋਹ ਦੇ ਗੁਬਾਰ ਦੇ ਵਿੱਚ ਫਸਿਆ ਰਹਿੰਦਾ, ਉਹਨੂੰ ਇਹ ਸੰਸਾਰ ਤੋਂ ਬਿਰਤ ਅੱਗੇ ਜਾਂਦੀ ਨਹੀਂ ਹੈ। ਭਾਵੇਂ ਉਮਰ ਵੀ ਵੱਡੀ ਹੋ ਜੇ, ਉਹਦਾ ਸੰਸਾਰ ਛੱਡਣ ਨੂੰ ਦਿਲ ਨਹੀਂ ਕਰਦਾ। ਕੋਈ ਸੇਵਾ 'ਚ ਜੇ ਗੁਰੂ ਕੀ ਸੰਗਤ ਨਹੀਂ ਮਿਲੀ ਤਾਂ ਫਿਰ ਉਹ ਜੁੜਦਾ ਨਹੀਂ,
ਫਿਰ ਫਿਰ ਡੁੱਬੈ ਵਾਰੋ ਵਾਰ,
ਵਾਰ ਵਾਰ ਜਾ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬਦਾ ਹੈ, ਵਾਰ ਵਾਰ ਉਹੀ ਕਰਮ ਕਰਦਾ ਹੈ।
ਸਤਿਗੁਰ ਭੇਟੇ ਸੱਚ ਦਰੜਾਏ,
ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਦੀ ਭੇਟ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਭੇਟ ਦਾ ਅਰਥ ਮੇਲ ਹੈ। ਜੇ ਸ਼ਬਦ ਗੁਰਪੁਰਬ ਵਰਤਿਆ ਜਾਏ ਤੇ ਪੁਰਬ ਦਾ ਅਰਥ ਵੀ ਮੇਲ ਹੈ। ਗੁਰਪੁਰਬ ਤੇ ਭਾਵ ਹੈ ਗੁਰਮਲਾਪ। ਇਸ ਵਾਸਤੇ ਗੁਰੂ ਦੇਵ ਨਾਲ ਜਿਨ੍ਹਾਂ ਦੀ ਭੇਟ ਹੁੰਦੀ ਹੈ ਕਹਿੰਦੇ ਹਨ ਉਹ ਮੁਕਤ ਹੋ ਜਾਂਦੇ ਹਨ। ਇਸ ਵਾਸਤੇ ਕਹਿੰਦੇ ਪੰਚ ਦੂਤ ਵਸ ਆਇਆ, ਉਹਨਾਂ ਦੇ ਪੰਜੇ ਦੂਤ ਵਸ ਵਿੱਚ ਆ ਜਾਂਦੇ ਹਨ।
ਸੱਚ ਨਾਮ ਮਨ ਪਾਇਆ,
ਸੱਚਾ ਨਾਮ ਮਨ ਨੂੰ ਪਾ ਜਾਂਦਾ ਹੈ।
ਸੱਚਾ ਦਰ ਸੱਚਾ ਦਰਬਾਰਾ,
ਗੁਰੂ ਕਾ ਜਿਹੜਾ ਦਰ ਹੈ ਸੱਚਾ ਹੈ, ਦਰਬਾਰ ਸੱਚਾ ਹੈ, ਉੱਥੇ ਗੁਰਮੁਖ ਪਿਆਰੇ ਜਿਹੜੇ ਜੁੜਦੇ ਨੇ ਉਹ ਵੀ ਸਤ ਸਰੂਪ ਹਨ।
ਸੱਚੇ ਸੇਵ ਹੈ ਸ਼ਬਦ ਪਿਆਰਾ,
ਜਿਹੜੇ ਪੁਰਾਣੇ ਆ ਕੇ ਗੁਰਦੇਵ ਮਹਾਰਾਜ ਜੀ ਨੂੰ ਸੇਵਦੇ ਨੇ ਉਹ ਜਿਨ੍ਹਾਂ ਦਾ ਸ਼ਬਦ ਨਾਲ ਪਿਆਰ ਹੈ।
ਸੱਚੀ ਧੁਨ ਸੱਚੇ ਗੁਣ ਗਾਵਾ,
ਜਿਨ੍ਹਾਂ ਦੇ ਅੰਦਰ ਗੁਰਦੇਵ ਜੀ ਕਹਿੰਦੇ ਹਨ ਮਾਲਕ ਦੀ ਸੱਚੀ ਧੁਨ ਗਿਆਨ ਵਾਸ ਕਰਦਾ ਹੈ, ਫਿਰ ਉਹ ਰਸਨਾ ਦੇ ਉੱਤੋਂ ਗਾਇਨ ਕਰਦੇ ਹਨ, ਸੱਚੇ ਦੇ ਵਿੱਚ ਸਮਾ ਜਾਂਦੇ ਹਨ। ਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਲੰਬਾ ਸਮਾਂ ਸੇਵਾ ਕਰਦਿਆਂ ਉਹਨਾਂ ਨੂੰ ਹੋ ਗਿਆ ਅਤੇ ਸਾਰੇ ਜਾਣੇ ਕਹਿਣ ਵੱਖ ਵੱਖ ਤਰ੍ਹਾਂ ਨਾਲ ਵੀ ਇੰਨੀ ਕਠਿਨ ਸੇਵਾ ਕਰਨੀ ਬਹੁਤ ਔਖੀ ਹੈ, ਪਰ ਕਈ ਤਾਂ ਇਹ ਹੁੰਦਾ ਵੀ ਕੋਈ ਕੋਈ ਰਹਿ ਜਾਂਦਾ ਜਿੱਥੇ ਤਾਂ ਨਹੀਂ ਵੀ ਸਮਝ ਪੈਂਦੀ। ਇੱਕ ਵਾਰ ਜਿੱਦਾਂ ਬਿਨਾਂ ਨਾਗ ਆਪ ਸੇਵਾ ਕਰਦੇ ਸੀ ਅਤੇ ਇੱਕ ਵਾਰ ਮੀਂਹ ਹਨੇਰੀ ਝੱਖੜ ਵਗ ਰਿਹਾ ਸੀ, ਉੱਦਾਂ ਤਾਂ ਕਈ ਵਾਰ ਇਵੇਂ ਹੋਇਆ ਹੋਏਗਾ, ਪਰ ਕਈ ਸਬੱਬ ਬਣਨੇ ਹੁੰਦੇ ਆ। ਆਪ ਜੀ ਆਪਣੇ ਨੇਮ ਮੁਤਾਬਕ ਜਲ ਦੀ ਗਾਗਰ ਭਰ ਕੇ ਲਿਆ ਰਹੇ ਸੀ, ਇੱਕ ਪਾਸੇ ਮੀਂਹ ਹਨੇਰੀ ਝੱਖੜ ਚਿੱਕੜ, ਆਪ ਜੀ ਉਸੇ ਨੇਮ ਮੁਤਾਬਕ ਆ ਰਹੇ ਸੀ। ਰਸਤੇ ਵਿੱਚ ਜੁਲਾਇਆਂ ਦੇ ਘਰ ਸੀ, ਉੱਥੇ ਉਹ ਖੱਡੀ ਦਾ ਕੰਮ ਕਰਦੇ ਸੀ। ਆਪ ਜੀ ਉਸ ਰਸਤੇ ਤੋਂ ਜਦੋਂ ਲੰਘਣ ਲੱਗੇ, ਅਚਨਚੇਤ ਆਪ ਜੀ ਦਾ ਚਰਨ ਖੱਡੀ ਨਾਲ ਠਕਰਾਇਆ, ਡਿੱਗਣ ਲੱਗੇ, ਪਰ ਘੜੇ ਨੂੰ ਸੰਭਾਲਦਿਆਂ ਸੰਭਾਲਦਿਆਂ ਆਪਣੇ ਸਰੀਰ ਨੂੰ ਵੀ ਬਰਾਬਰ ਸੰਭਾਲਿਆ। अंदर जलाहे ने देखिया कोई आवाज हुई है, उन्हें अपनी घरवाली नूं कहा बाहर कोई है। वह बीबी बड़ा कई नाराजगी होंदी, वह कहिंदी भी इस वेले होर कोई नहीं हो सकता, एक ही होना अमरू न थावां, कोई इत्थे पानी ढोंदा फिरदा। उन्हां नूं आवाज सुन गई, उन्होंने कहा कमलीए मैं नथावां नहीं हाँ, मैं गुरु वाला हाँ। पहला मैं नथावां सीगा, हुण तां मैं गुरु का हो चुका हाँ। तस्दीक कीता उदों उन्होंने गुरु वाले गल नहीं पई, मैं सिख हाँ गुरु का, भी रात जे जागदा तो उहदे प्रेम च बिजे मैं, मैनूं तो आलस भी नहीं सताउंदा गुरु की सेवा च। उन्होंने जदों इह वचन कहा तो वह तो जल लै के आ गए, पर उहदा काम महाराज ने फल जिहड़ा सी उन्हां दे बोलां राहीं उन्हूं मिल गया। अगले दिन महाराज अमृत वेले जलाया, उहदी घरवाली पेश हुई, महाराज तुहाडा सेवक ने एक ही कीता। महाराज ने फिर बुलाया भी की गल हुई, उन्होंने कहा भी इन्हां ने जदों तुहाडे बारे कहा फिर मैनूं बड़ा दुख लगा, मैं तां तुहाडा मैनूं लगा इन्हां तुहाडे ते किंतू कीता भी तुहाडे दर ते बंदा जिहड़ा आया उह जे सफल नहीं है साडा तां। फिर महाराज ने कवि संतोख सिंह जी ने लिखिया, महाराज प्रसन्न हो गए, उन्होंने 12 वर दिते, पहला 12 सरोपे दिते पर 12 वर के दिते। ते तुम अहो नमान नमान तू करो नथावन नथान, ने धरिया की तू धर, ने गत्या की तू कत, ने पत्या दी तू पत। महाराज ने भन्नन करन समरथ, सर्ब कला जिन हथ, 12 वर दे के नाल गुरियाई दिती, अपने थां दे उत्ते नवाजिया। गुरु महाराज ने गोइंदवाल साहब नगरी वसाई, सिखी दे विच उन्होंने 22 मंजियां प्रचार की लोड़ नूं मुख रखदियां वख वख इलाकियां विच थापियां। महाराज ने संगत ते पंगत का सिधांत जिहड़ा सी उह दृढ़ कीता, जिन्हें भी उन्होंने दर ते आउणा है पहला गुरु का लंगर छके जात पात का भेदभाव मिटाया, सती प्रथा का विरोध किया। महाराज ने घुंड प्रथा बंद की, गुरु के सन्मुख आ के इवें विराजना है। गुरु जी ने बौली साहिब दियां 84 पौड़ियां जिहड़ियां सी इस तीर्थ दा निर्माण कराया, जो उत्थे आ के इशनान करके 84 वारी पाठ करे, श्री जपजी साहिब दा निरंतर उहदी 84 कट्टी जाएगी। धन श्री गुरु रामदास जी, श्री गुरु अमरदास महाराज जी, जिन्हां दे प्रकाश पुरब ने इन्नियां कीमती सिखियावां उन्हां दीआं हन। हांजी
सच्चे माहे समाया,
सच्चे दे विच उन्हां दी सुरत जुड़दी है,
घरै अंदर को घर पाए।
कहिंदे फिर हुंदा वी घर दे विच घर प्राप्त होया, भाव के निज दी संतुष्टि हो गई।
गुर कै शब्द है सहज सुभाए,
गुरु के शब्द दे विच प्राणी बेफिकर अडोल हो जांदा है।
उथै सोग वंजोग ना व्यापै,
उथे प्राणी नूं ना सोग ना विछोड़ा नहीं व्यापदा है।
सहजे सहज समाया,
सहजे ही स्वभाविक तौर ते अडोल हो जांदा है।
दूजे पाए दुष्टां का वासा,
दूजे पाए दे विच प्राणी दे जीवन विच दुष्टां दा वासा हो जांदा है, विकारां दा।
पौंदे फिर बहु मोह प्यासा,
फिर इंसान भटकदा रहिंदा किते मोह विच किते प्यास दे विच।
कुसंगत बह है सदा दुख पावे,
फिर वह कसंगत विच वहिंदा उथों भी उन्हों एहो जे लोकां दा मेल हुंदा, सदा दुखी हुंदा है।
दुख दुख कमाया,
फिर दुख है दुख नूं ही कमाउंदा, दुख होर जोड़ लैंदा है।
सतगुर बाजो संगत ना होई,
सतगुरु जी तों बिना जीवन दी संगत शुद्ध नहीं मिलदी है।
बिन शब्द पार न पाए कोई,
गुरु के शब्द तों बिना जीव दी कल्याण नहीं हुंदी है, पार नहीं पैंदा है।
सहज गुण रवह दिन राती,
प्राणी जेड़ा फिर सहजे हुंदा सुतै सिद्ध ही मालक दी जेड़ा उपमा करदा है।
ज्योति जोत मिलाया,
फिर उहदा मन ते परमात्मा दे विच एक मेक हो जांदा है।
काया बिरख पंखी विच वासा,
जेड़े शरीर एक प्रकार दे नाल एक दरखत है, एदे विच आत्मा जेड़ी पंछी है।
अमृत जुग है गुर शब्द निवासा,
कहिंदे इस तरह जेड़े गुरमुख जन हन ओ इस शरीर दे विच रह के गुरु के वाक रूपी अमृत फल छकते हैं।
उड़ है ना मूले ना आवे ना डाहे,
महाराज कहिंदे ना ता ओ इस तरह दे नाल इत्थों आंदे ने ना जांदे हन, उन्हां दे हिरदे विच ही ओ ब्रह्म नूं पछाणदे हन।
निज घर वासा पाया,
अपने निज घर दे विच टिक जांदे हन।
काया शुद्ध है शब्द विचारे,
गुरु महाराज कहिंदे काया दा सोधना ए है ਇਹ ਗੁਰੂ ਕੇ ਸ਼ਬਦ ਦੀ ਵਿਚਾਰ ਕਰੇ।
ਮੋਹ ਠਗੌਰੀ ਭਰਮ ਨਵਾਰੇ,
ਇਸ ਦਾ ਸੋਧਨਾ ਇਹ ਵੀ ਹੈ ਕਿ ਮੋਹ ਦੀ ਠਗੌਰੀ ਤੇ ਭਰਮ ਨੂੰ ਦੂਰ ਕਰੇ।
ਆਪੇ ਕਿਰਪਾ ਕਰੇ ਸੁਖ ਦਾਤਾ,
ਆਪੇ ਹੀ ਮਾਲਕ ਵੱਡੀ ਕਿਰਪਾ ਕਰਦਾ ਹੈ ਸੁਖਾਂ ਦਾ ਦਤਾਰ।
ਆਪੇ ਮੇਲ ਮਿਲਾਇਆ,
ਆਪੇ ਹੀ ਆਪਣੇ ਨਾਲ ਮੇਲ ਮਿਲਾ ਲੈਂਦਾ ਹੈ।
ਸਾਡੀ ਹੀ ਨੇੜਾ ਦੂਰ ਨਾ ਡਾਣੋ,
ਸਦਾ ਹੀ ਨੇੜੇ ਕਰਕੇ ਮਾਲਕ ਨੂੰ ਜਾਣਨਾ ਕਰੋ, ਉਹ ਤੁਹਾਡੇ ਤੇ ਭਿੰਨ ਨਹੀਂ ਹੈ।
ਗੁਰ ਕੈ ਸ਼ਬਦ ਨਜ਼ਦੀਕ ਪਛਾਣ,
ਗੁਰੂ ਕੇ ਸ਼ਬਦ ਨੂੰ ਦੇ ਰਾਹੀਂ ਆਪਣੇ ਆਪ ਨੂੰ ਮਾਲਕ ਦੇ ਨੇੜੇ ਜਾਣਨਾ ਕਰੋ।
ਬਿਗਸੈ ਕਮਲ ਕਿਰਨ ਪਰਗਾਸੈ,
ਜਿਨ੍ਹਾਂ ਦੇ ਹਿਰਦੇ ਵਿਚ ਮਾਲਕ ਦੀ ਮਿਹਰ ਹੁੰਦੀ ਹੈ ਉਹਨਾਂ ਦੇ ਕਮਲ ਪ੍ਰਗਾਸ, ਹਿਰਦੇ ਵਿਚ ਗਿਆਨ ਪ੍ਰਕਾਸ਼ ਹੋ ਜਾਂਦਾ ਹੈ।
ਪ੍ਰਗਟ ਕਰ ਦੇਖਾਇਆ,
ਫਿਰ ਉਹਨਾਂ ਨੂੰ ਪ੍ਰਗਟ ਕਰਕੇ ਦਿਖਾਉਂਦਾ ਹੈ ਇੱਕ ਦੋ ਮਿੰਟ ਵਾਸਤੇ। ਟੂਕ ਮਾਤਰ ਇੱਕ ਇਤਿਹਾਸਕ ਵਿਸ਼ੇਸ਼ ਸ਼ਖਸੀਅਤ, ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁੱਖ ਜਰਨੈਲ ਭਾਈ ਹਰੀ ਸਿੰਘ ਜੀ ਨਲੂਆ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਜਦੋਂ ਆਪ 14 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਦੇ ਵਿੱਚ ਇੱਕ ਸਿਪਾਹੀ ਵਜੋਂ ਭਰਤੀ ਹੋਏ, ਮਹਾਰਾਜ ਦੇ ਸਾਹਮਣੇ ਜਦੋਂ ਉਹਨਾਂ ਨੇ ਇੱਕ ਵਾਰ ਇੱਕ ਸ਼ੇਰ ਦਾ ਸ਼ਿਕਾਰ ਕੀਤਾ, ਉਹਨਾਂ ਦੇ ਨਾਂ ਦੇ ਨਾਮ ਨਲੂਆ ਸ਼ਬਦ ਜੁੜਿਆ। ਕਹਿੰਦੇ ਕਈ ਵਾਰੀ ਕਈ ਵਿਅਕਤੀਆਂ ਨੂੰ ਕਈ ਚੀਜ਼ਾਂ ਨਹੀਂ ਵੀ ਚੰਗੀਆਂ ਲੱਗਦੀਆਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਡੋਗ ਰਹੇ ਸੀ। ਉਹਨਾਂ ਨੇ ਕਿਹਾ ਵੀ ਇੰਨਾ ਤਾਕਤਵਰ ਬੰਦਾ ਮਹਾਰਾਜ ਦੇ ਨੇੜੇ ਨਹੀਂ ਹੋ ਸਕਦਾ ਹੋਣਾ ਚਾਹੀਦਾ। ਉਹਨਾਂ ਨੇ ਉਹਨਾਂ ਨੂੰ ਜੰਗਾਂ ਦੇ ਉੱਤੇ ਆਰਡਰ ਪਾ ਕੇ ਬਾਹਰ ਭੇਜ ਦੇਣਾ। ਉਹਨਾਂ ਨੇ ਜੰਮੂ ਦੀ ਜਿੱਤ ਕੀਤੀ, ਉਹਨਾਂ ਨੇ ਕਸੂਰ ਜਿੱਤਿਆ, ਮੁਲਤਾਨ ਦੀ ਜਿੱਤ ਦੇ ਵਿੱਚ ਉਹ ਸ਼ਾਮਲ ਸੀ, ਅਕਟਕ ਜਿੱਤਿਆ, ਜਮਰੌਤ ਦੇ ਵਿੱਚ ਇੱਕ ਕਿਲ੍ਹਾ ਬਣਾ ਕੇ ਜਿਹੜੇ ਅਫਗਾਨੀ ਹਮਲਾ ਕਰਦੇ ਸੀ ਉਹਨਾਂ ਨੂੰ ਪਰੇ ਦੇ ਪਰੇ ਰੋਕ ਦਿੱਤਾ। ਕੁਝ ਇਤਿਹਾਸਕਾਰਾਂ ਨੇ ਜਦੋਂ ਤੁਸੀਂ ਦੁਨੀਆਂ ਦੇ ਵਿੱਚ ਜਰਨੈਲਾਂ ਦਾ ਨਾਂ ਲਓਗੇ ਤਾਂ ਹਰੀ ਸਿੰਘ ਨਲੂਆ ਦਾ ਉਹਨਾਂ ਗਿਣਤੀ ਵਾਲੇ ਜਰਨੈਲਾਂ ਦੇ ਵਿੱਚ ਨਾਂ ਆਉਂਦਾ। ਅਜੇ ਇੱਕ ਅੰਗਰੇਜ਼ ਅਫਸਰ ਨੇ ਗੱਲ ਲਿਖੀ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕੀਤੀ ਸਤਲੁਜ ਤੇ ਆਰ ਪਾਰ ਦੀ, ਉਹਦੇ ਵਿੱਚ ਇੱਕ ਹਰੀ ਸਿੰਘ ਸਿੱਖ ਜਗਤ ਵਿੱਚ ਐਸਾ ਜਰਨੈਲ ਸੀ ਜਿਹੜਾ ਅੰਗਰੇਜ਼ੀ ਦੇ ਵਿੱਚ ਵੀ ਥੋੜ੍ਹੀ ਤਲੀਮ ਦੇ ਵਿੱਚ ਜਵਾਬ ਦੇ ਸਕਦਾ ਸੀ, ਸਿਰਫ ਇੱਕ, ਬਾਕੀ ਦੋ ਭਾਸ਼ੀਏ ਖੜੇ ਸੀ। ਅਤੇ ਉਹ ਕਹਿੰਦੇ ਅਸੀਂ ਸਾਰੇ ਜਾਣੇ ਦੇਖਦੇ ਹਾਂ ਵੀ ਹਰੀ ਸਿੰਘ ਕੌਣ ਹੈ ਇਹਨਾਂ ਵਿੱਚੋਂ, ਹਰੀ ਸਿੰਘ ਕੌਣ ਹੈ। ਤਾਂ ਕੁਝ ਲਿਖਾਰੀਆਂ ਨੇ ਵੀ ਲਿਖਿਆ ਵੀ ਜਮਰੌਤ ਦੇ ਕਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਰਹਿੰਦਿਆਂ ਹੋਇਆਂ ਵੀ ਉਹਦੀ ਆਪਣੀ ਸ਼ਕਤੀ ਜਿਹੜੀ ਸੀ ਬਹੁਤ ਵੱਡੀ ਸੀ, ਵੀ ਉਹਦੀ ਤਨਖਾਹ ਉਹਦੇ ਥੱਲੇ ਜਿੰਨੇ ਸੈਨਿਕ ਕੰਮ ਕਰਦੇ ਸੀ। ਅਫਗਾਨ ਦੇ ਵਿੱਚ ਰਹਿੰਦਿਆਂ ਜਮਰੌਦ ਦੇ ਕੋਲ ਇੱਕ ਮੁਹੰਮਦ ਖਾਨ ਨੇ ਪਿੱਠ 'ਤੇ ਵਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਇੱਕ ਵਿਸ਼ਾਲ ਸਿੱਖ ਰਾਜ ਦੀ, ਖਾਲਸਾ ਰਾਜ ਦੀ ਸਥਾਪਨਾ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਦੀਆਂ ਬਹਾਦਰੀਆਂ ਨੂੰ ਵੀ ਬਹੁਤ ਬਹੁਤ ਵਾਰ ਵਾਰ ਪ੍ਰਣਾਮ ਹੈ, ਜਿਹੜੇ ਸਦਾ ਜ਼ਿੰਦਗੀ 'ਚ ਵਫ਼ਾਦਾਰੀ ਨਿਭਾ ਦਿੰਦੇ। ਅੱਜ ਇਹਦੀ ਬਹੁਤ ਲੋੜ ਹੈ ਵੀ ਸਿੱਖ ਗੁਰੂ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ, ਸਿੱਖ ਸਿੱਖ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ। ਇਹ ਬਹੁਤ ਲੋੜ ਮੰਗਦੀ ਹੈ ਅੱਜ ਕਿ ਸਿੱਖ ਨੂੰ ਸਿੱਖ ਦੇ ਵਿਰੋਧ 'ਚ ਨਹੀਂ, ਹੱਕ 'ਚ ਖੜਨਾ ਚਾਹੀਦਾ, ਕਿਉਂਕਿ ਅਸੀਂ ਗੁਰੂ ਕੇ ਹਾਂ।
ਆਪੇ ਕਰਤਾ ਸੱਚਾ ਸੋਈ,
ਆਪੇ ਹੀ ਕਰਨਹਾਰ ਮਾਲਕ ਸੱਚਾ ਹੈ, ਤੀਸਰੇ ਗੁਰਦੇਵ ਜੀ ਫਰਮਾਉਂਦੇ ਹਨ ਜੀ।
ਆਪੇ ਮਾਰ ਜੀ ਵਾਲੇ ਅਵਰ ਨਾ ਕੋਈ,
ਆਪੇ ਹੀ ਮਾਰਦੇ ਨੇ ਜਵਾਲਦੇ ਨੇ, ਉਸ ਤੋਂ ਇਲਾਵਾ ਕੋਈ ਦੂਸਰਾ ਨਹੀਂ ਹੈ।
ਨਾਨਕ ਨਾਮ ਮਿਲੇ ਵਡਿਆਈ,
ਗੁਰਦੇਵ ਜੀ ਕਹਿੰਦੇ ਹਨ ਪ੍ਰਮਾਤਮਾ ਤੇਰੇ ਨਾਮ ਦੇ ਵਿੱਚ ਵੱਡੀਆਂ ਵਡਿਆਈਆਂ ਹਨ।
ਆਪ ਗਵਾਏ ਸੁਖ ਪਾਇਆ,
ਬੰਦੇ ਦੇ ਉੱਤੇ ਤੇਰੀ ਰਹਿਮਤ ਵੀ ਹੋ ਜਾਂਦੀ ਹੈ ਤੇ ਹੰਕਾਰ ਵਰਗੇ ਬੇ ਰੋਗ ਤੋਂ ਵੀ ਦੂਰ ਹੋ ਜਾਂਦਾ, ਉਹ ਆਤਮਕ ਸੁਖ ਮਾਣਦਾ ਹੈ। ਇਹ ਪਾਵਨ ਸ਼ਬਦ ਲੜੀਵਾਰ ਸ਼ਬਦ ਵਿੱਚ ਮਾਰੂ ਸੋਹਲੇ ਬਾਣੀ ਤੀਸਰੇ ਸਤਿਗੁਰੂ ਜੀ ਦਾ ਹੈ। शब्द की संपूर्णता है, समय की संपूर्णता है। सारिया संगतवां दा, टहलुआं दा, गुरसिखां दा, गुरमुखां दा हार्दिक तौर ते बहुत बहुत धन्नवाद। समुचे प्रबंधकां दा, सिंह साहिबानां दा, गुरदेव सब दीआं हाजरीआं प्रवान करन। भाई साहिबान पासों आखरियां पंगतियां दा पाठ सरवण करो जी।
आपे करता सच्चा सोई, आपे मार जीवाले अवर ना कोई, नानक नाम मिलै वडाई, आप गवाई सुख पाया। वाहे गुरु जी का खालसा, वाहे गुरु जी की फतेह।